ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਾਨਾ ਜਨ ਕਉ ਪੂਰਨ ਦੀਜਾ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਾਨਾ ਜਨ ਕਉ ਪੂਰਨ ਦੀਜਾ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੂਲ ਰਹਾਉ ਬਹੁਤ ਜਨਮ ਬਿਸ਼ੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਬਹੁਤ ਜਨਮ ਬਿਸ਼ੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਹਿਬੇ ਇਕਬਾਤ ਸਹਿਬੇ ਬਰਕਤ ਰੌਸ਼ਨੇ ਚਿਰਾਗ ਮੁਰਸ਼ਦੇ ਕਾਮਲ ਨੂਰੇ ਨਜ਼ਰ ਹਰਦੋ ਆਲਮ ਸ਼ਾਹ ਸ਼ਾਹੀ ਸ਼ਹਿਨਸ਼ਾਹ ਵਾਲੀਏ ਦੋ ਜਹਾਨ ਸਰਵਰੇ ਕਾਇਨਾਤ ਮੁਜੱਸਮਾਏ ਆਬੇ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਮੇਰਾਮਤ ਕੀਤੀ ਹੈ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਤੋਂ ਮੁੱਖ ਵਾਕ ਦੀ ਦਾਤ ਪ੍ਰਾਪਤ ਹੋਈ ਹੈ ਜਿਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਪਾਂ ਜਿੱਥੇ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਔਰ ਨਾਲ ਜੋ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ ਸਾਂਝ ਪਾਉਣ ਦਾ ਯਤਨ ਕਰਨਾ ਹੈ, ਤੋ ਕਰੋ ਕਿਰਪਾ ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾ ਯਾਰ ਹੱਕ ਰਾਹ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅੱਜ ਦਾ ਇਹ ਜੋ ਪਾਵਨ ਪਵਿੱਤਰ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਾਡੀ ਝੋਲੀ ਪਾਇਆ ਹੈ, ਇਹ ਸ਼ਬਦ ਭਗਤ ਰਵਿਦਾਸ ਜੀ ਹੋਣਾ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 693 ਦੇ ਉੱਪਰ ਸੁਭਾਇਮਾਨ ਹੈ। ਇਸ ਸ਼ਬਦ ਦੇ ਅੰਦਰ ਬਾਬਾ ਰਵਿਦਾਸ ਜੀ ਨੇ ਜੋ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਜੋ ਸਾਡੇ ਉੱਤੇ ਮਿਹਰ ਕੀਤੀ ਹੈ, ਪਹਿਲਾਂ ਰਾਗ ਦਾ ਨਾਮ ਧਨਾਸਰੀ ਔਰ ਫਿਰ ਭਗਤ ਰਵਿਦਾਸ ਜੀ ਕੀ। ਆਪ ਜੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਭਗਤ ਸਾਹਿਬਾਨ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਦਰਸ਼ਨ ਕਰਦੇ ਹਾਂ, ਤਾਂ ਮਹਾਰਾਜ ਨੇ ਕੈਸਾ ਅਦਬ ਕੈਸਾ ਸਤਿਕਾਰ ਜਿਹੜਾ ਉਹਨਾਂ ਰੱਬ ਦੇ ਪਿਆਰਿਆਂ ਨੂੰ ਦਿੱਤਾ ਹੈ। ਜਦੋਂ ਵੀ ਕਿਸੇ ਭਗਤ ਸਾਹਿਬਾਨ ਜੀ ਹੁਣਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੋਂ ਸ਼ੁਰੂਆਤ ਕੀਤੀ ਹੈ, ਆਰੰਭ ਹੋਈ ਹੈ, ਅੰਕਿਤ ਹੋਈ ਹੈ, ਤਾਂ ਮਹਾਰਾਜ ਕਿੱਡਾ ਸਤਿਕਾਰਤ ਸ਼ਬਦ ਵਰਤਦੇ ਨੇ। ਬਾਣੀ ਕਬੀਰ ਜੀ ਕੀ, ਬਾਣੀ ਨਾਮ ਦੇਵ ਜੀ ਕੀ, ਨਾਮ ਦਿਓ ਜੀ ਕੀ, ਬਾਣੀ ਰਵਿਦਾਸ ਜੀ ਕੀ, ਬਾਣੀ ਫਰੀਦ ਜੀ ਕੀ। ਇਹ ਸਤਿਗੁਰਾਂ ਨੇ ਜਿਹੜਾ ਅਦਬ ਜਿਹੜਾ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਨਾ, ਕਿਉਂਕਿ ਕੋਈ ਆਮ ਮਨੁੱਖ ਕਿਸੇ ਨੂੰ ਜੀ ਕਹਿ ਕੇ ਬੁਲਾਵੇ ਤੇ ਉਹ ਗੱਲ ਇੰਨੀ ਅਹਿਮੀਅਤ ਨਹੀਂ ਰੱਖਦੀ, ਪਰ ਜਦੋਂ ਨਿਰੰਕਾਰ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦੇਖ ਰੇਖ ਦੇ ਵਿੱਚ ਮਾਲਕ ਦੀ ਛਤਰ ਛਾਇਆ ਦੇ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪਾਦਨ ਹੋਇਆ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਮੁਤਾਬਕ ਗੁਰਬਾਣੀ ਦੀ ਲਿਖਤ ਕੀਤੀ ਹੈ। ਉਹਦੇ ਤੋਂ ਬਾਅਦ ਫਿਰ ਦੂਸਰੀ ਮਰਤਬਾ ਦਮਦਮਾ ਸਾਹਿਬ ਦੀ ਧਰਤੀ 'ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ, ਤੋਂ ਇਹ ਜੋ ਪਾਵਨ ਬਾਣੀ ਮਹਾਰਾਜ ਨੇ ਦਰਜ ਕਰਵਾਈ ਉਹਦੇ ਵਿੱਚ ਜਿਹੜਾ ਅਦਬ ਜਿਹੜਾ ਸਤਿਕਾਰ ਦਿੱਤਾ ਨਾ ਗੁਰੂ ਪਾਤਸ਼ਾਹ ਮਹਾਰਾਜ ਨੇ, ਜੋ ਸਤਿਗੁਰੂ ਵਾਰ ਵਾਰ ਗੁਰਬਾਣੀ ਵਿੱਚ ਕਹਿੰਦੇ ਆ ਕਿ ਜਿਹੜੇ ਤੇਰੀ ਆਰਾਧਨਾ ਕਰਦੇ ਆ, ਤੇਰੀ ਇਬਾਦਤ ਕਰਦੇ ਆ, ਤੇਰੀ ਬੰਦਗੀ ਕਰਦੇ ਆ। ਇੱਕ ਸਮਾਂ ਸੀ ਜਦੋਂ ਇਹ ਆਖਿਆ ਜਾਂਦਾ ਸੀ, ਵਰਨਵੰਡ ਕੀਤੀ ਅਤੇ ਜਿਹਦੇ ਵਿੱਚ ਸ਼ੂਦਰ ਦੇ ਵਾਸਤੇ ਜਿਹਨੂੰ ਸਭ ਨਾਲੋਂ ਨੀਵਾਂ ਗਿਣਿਆ, ਆਖਿਆ ਵੀ ਜੇ ਇਹ ਰੱਬ ਦੇ ਘਰ ਦੀ ਗੱਲ ਸੁਣਨ ਦਾ ਯਤਨ ਕਰਦਾ ਤਾਂ ਇਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿਓ, ਜੇ ਇਹ ਜ਼ੁਬਾਨ ਤੋਂ ਪਰਮੇਸ਼ਰ ਦਾ ਨਾਮ ਲੈਂਦਾ ਤਾਂ ਇਹਦੀ ਜ਼ੁਬਾਨ ਕੱਟ ਦਿਓ, ਉਹਦੇ ਵਾਸਤੇ ਧਰਮ ਦੇ ਦਰਵਾਜ਼ੇ ਧਾਰਮਿਕ ਸਥਾਨਾਂ ਦੇ ਦਰ ਬੰਦ ਸਨ ਬਿਲਕੁਲ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਇੱਕ ਬਚਨ ਪੜ੍ਹੋ ਆਪ ਜੀ ਮਲਾਰ ਰਾਗ ਦੇ ਵਿੱਚ, ਅਤੇ ਗੁਰੂ ਨਾਨਕ ਸਾਹਿਬ ਦੀਆਂ ਦੋ ਪੰਕਤੀਆਂ, ਫਿਰ ਮੈਂ ਅੱਗੇ ਚੱਲਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ। ਕੁਲੀਨ ਕਹਿੰਦੇ ਉੱਚੀ ਕੁਲ ਵਾਲੇ ਨੂੰ, ਕਹਿੰਦੇ ਜੇ ਕੋਈ ਜਿਹਨੂੰ ਸੰਸਾਰ ਨੇ ਬਣਾਇਆ, ਕਿਉਂਕਿ ਗੁਰਬਾਣੀ ਵਿੱਚ ਊਚ ਨੀਚ ਗਿਣਿਆ, ਲੇਕਿਨ ਜਨਮ ਕਰਕੇ ਨਹੀਂ ਕਰਮ ਕਰਕੇ ਬੰਦਾ ਉੱਚਾ ਤੇ ਨੀਵਾਂ ਹੁੰਦਾ। ਇਹ ਨਹੀਂ ਆ ਵੀ ਫਲਾਣੇ ਦੇ ਘਰ ਜੰਮਿਆ ਤੇ ਤੇਰੀਆਂ ਕਰਤੂਤਾਂ ਕਿਸ ਤਰ੍ਹਾਂ ਦੀਆਂ ਵੀ ਹੋਣ ਤੂੰ ਉੱਚਾ ਹੀ ਰਹਿਣਾ, ਇਹ ਨਹੀਂ ਹੈ। ਫਲਾਣੇ ਦੇ ਘਰ ਪੈਦਾ ਹੋਇਆ ਤੂੰ ਕਿੰਨਾ ਵੀ ਚੰਗਾ ਹੋਵੇ ਤੂੰ ਨੀਵਾਂ ਹੀ ਰਹਿਣਾ। ਗੁਰਬਾਣੀ ਗੁਰੂ ਘਰ ਦਾ ਜਿਹੜਾ ਫਲਸਫਾ ਹੈ, ਗੁਰਮਤ ਦਾ ਜੋ ਮਹਾਰਾਜ ਸੱਚੇ ਪਾਤਸ਼ਾਹ ਦਾ ਨਿਰਣਾ, ਉੱਥੇ ਕਰਮ ਦੀ ਗੱਲ ਹੈ ਕਿ ਕਰਮ ਜਿਹੋ ਜੇ ਬੰਦਾ ਕਰਦਾ ਹੈ, ਜੇ ਨੀਵੇਂ ਕਰਮ ਕਰਦਾ ਹੈ ਤੇ ਤੂੰ ਭਾਵੇਂ ਕਿੰਨੀ ਉੱਚੀ ਕੁੱਲ ਦੇ ਵਿੱਚ, ਜਾਤ ਦੇ ਵਿੱਚ, ਵਰਣ ਦੇ ਵਿੱਚ ਪੈਦਾ ਹੋਇਆ, ਤੂੰ ਨੀਵਾਂ ਹੈ, ਨੀਚ ਹੈ। ਔਰ ਜੇ ਤੂੰ ਚੰਗੇ ਕਰਮ ਕਰਦਾ ਤੇ ਤੂੰ ਸੰਸਾਰ ਅਖੌਤੀ ਜੋ ਕਹਿੰਦਾ ਵੀ ਇਹ ਛੂਦਰ ਹੈ, ਨੀਚ ਹੈ, ਐਸਾ ਹੈ, ਐਸਾ ਹੈ, ਮਹਾਰਾਜ ਕਹਿੰਦੇ ਮੇਰੀ ਨਜ਼ਰ ਦੇ ਵਿੱਚ ਤੂੰ ਸਭ ਨਾਲੋਂ ਉੱਚਾ ਹੈ। ਔਰ ਸਤਿਗੁਰਾਂ ਨੇ ਕੇਵਲ ਕਿਹਾ ਨਹੀਂ, ਆਪ ਜੀ ਬਾਣੀ ਪੜ੍ਹ ਕੇ ਵੇਖੋ, ਬਾਬੇ ਨਾਨਕ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਕੇ ਹਟੇ ਹਾਂ ਪਿਛਲੇ ਦਿਨੀ, ਤੇ ਸਤਿਗੁਰਾਂ ਨੇ ਬਚਨ ਵਰਤੇ ਆ, ਭਾਈ ਲਾਲੋ ਦੇ ਨਾਲ ਜਾ ਕੇ ਬੈਠੇ ਹੀ ਨਹੀਂ, ਮਹਾਰਾਜ ਨੇ ਇੱਕੋ ਸ਼ਬਦ ਦੇ ਵਿੱਚ 7 ਵਾਰ ਆਵਾਜ਼ ਮਾਰੀ ਭਾਈ ਲਾਲੋ ਜੀ ਹੁਣਾਂ ਨੂੰ, 7 ਵਾਰ ਨਾਮ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਸਾਹਿਬ ਭਾਈ ਲਾਲੋ ਜੀ ਹੁਣਾਂ ਦਾ ਸ਼ਬਦ ਆਪਾਂ ਪੜ੍ਹਦੇ ਹਾਂ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਮਹਾਰਾਜ ਕਹਿੰਦੇ ਜੇ ਕੋਈ ਉੱਚੀ ਜਾਤ ਜਿਹਨੂੰ ਦੁਨੀਆਂ ਕਹਿੰਦੀ ਹੈ, ਉਹ ਜਾਤ ਦਾ ਅਭਿਮਾਨ ਛੱਡ ਕੇ, ਹਉਮੈ ਹੰਕਾਰ ਤਿਆਗ ਕੇ ਕੋਈ ਮਾਲਕ ਦੀ ਇਬਾਦਤ ਕਰਦਾ, ਕਹਿੰਦੇ ਉਹਦੇ ਤਾਂ ਕਹਿਣੇ ਕੀ ਨੇ, ਕਿਹਾ ਹੀ ਨਹੀਂ ਜਾ ਸਕਦਾ ਉਹਨੂੰ ਕਿੰਨਾ ਉੱਚਾ ਆਖੀਏ। ਹੁਣ ਦੂਸਰੀ ਪੰਕਤੀ ਧਿਆਨ ਨਾਲ ਸੁਣਨਾ, ਦੁਨੀਆਂ ਦੇ ਅਖੌਤੀ ਲੋਕ ਕਹਿੰਦੇ ਸਨ ਵੀ ਜਿਹੜਾ ਨੀਚ ਹੈ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿਓ, ਜ਼ੁਬਾਨ ਕੱਟ ਦਿਓ ਜੇ ਰੱਬ ਦਾ ਨਾਂ ਲੈਂਦਾ। ਤੇ ਬਾਬਾ ਨਾਨਕ ਪਤਾ ਕੀ ਕਹਿੰਦੇ ਨੇ, ਮਹਾਰਾਜ ਕਹਿੰਦੇ ਕੋਈ ਜਿਹਨੂੰ ਦੁਨੀਆਂ ਕਹਿੰਦੀ ਵੀ ਇਹ ਛੂਦਰ ਹੈ, ਨੀਚ ਹੈ, ਜੇ ਉਹ ਰੱਬ ਦਾ ਨਾਂ ਲੈਂਦਾ ਹੈ, ਮਾਲਕ ਦੀ ਭਗਤੀ ਕਰਦਾ, ਇਬਾਦਤ ਕਰਦਾ ਹੈ, ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਤਨ ਦੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਉਹਦੇ ਚਰਨਾਂ ਵਿੱਚ ਪਵਾ ਦਿਓ। ਕਹਿੰਦੇ ਮੈਂ ਆਪਣੇ ਤਨ ਦੀ, ਇੱਕ ਤੇ ਆਪਾਂ ਬਾਬੇ ਕਬੀਰ ਦਾ ਸਲੋਕ ਪੜ੍ਹਦੇ ਤੇ ਬਚਨ ਹੈ ਜੋ ਬਾਬਾ ਕਬੀਰ ਜੀ ਹੋਣਾਂ ਦਾ ਸਲੋਕ ਹੈ, ਕਬੀਰ ਸੁਪਨੇ ਹੂੰ ਬਰੜਾਏ ਕੈ ਜੇ ਮੁਖ ਨਿਕਸੈ ਰਾਮ ਤਾਕੇ ਪੱਗ ਕੀ ਪੰਨ ਹੀ ਮੇਰੇ ਤਨ ਕੋ ਚਾਵੇਂ। ਸਲੋਕ ਅਕਸਰ ਤੁਹਾਨੂੰ ਚੇਤੇ ਹੋਏਗਾ, ਲੇਕਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਾਵਨ ਪੰਕਤੀ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਿੱਚ ਸਨਾਤੀ ਸੇਵਕ ਹੋਏ। ਸਨਾਤ ਕਹਿੰਦੇ ਆ ਨੀਵੇਂ ਨੂੰ, ਖਸਮ ਵਿਸਾਰੈ ਤੇ ਕਮਜਾਤ ਨਾਨਕ ਨਾਵੇਂ ਬਾਜ ਸਨਾਤ, ਉਹਦਾ ਅਰਥ ਨੀਵਾਂ। ਕਹਿੰਦੇ ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੇ ਸੋਏ, ਪਣੀਆਂ ਕਹਿੰਦੇ ਆ ਜੁੱਤੀ ਨੂੰ, ਜੋੜੇ ਨੂੰ। ਮਹਾਰਾਜ ਕਹਿੰਦੇ ਮੇਰੇ ਤਨ ਦੇ ਚਮੜੇ ਦੇ ਜੋੜੇ ਹੰਢਾਵੇ, ਜੇ ਕੋਈ ਨੀਵੀਂ ਕੁੱਲ ਦੇ ਵਿੱਚ ਪੈਦਾ ਹੋ ਕੇ ਮਾਲਕ ਦੀ ਆਰਾਧਨਾ ਵਾਲਾ, ਜਿਹਨੂੰ ਦੁਨੀਆਂ ਨੀਵਾਂ ਕਹਿੰਦੀ ਹੈ। ਇਸੇ ਕਰਕੇ ਸਤਿਗੁਰਾਂ ਨੇ ਅਦਬ ਦਿੱਤਾ, ਸਤਿਕਾਰ ਦਿੱਤਾ, ਜਿਹੜਾ ਦੁਨੀਆਂ ਦੀ ਤਾਕਤ ਕੋਈ ਕੁਛ ਆਖੀ ਜਾਏ, ਲੇਕਿਨ ਜੋ ਗੁਰੂ ਦਾਤੇ ਨੇ ਸਤਿਕਾਰ ਦਿੱਤਾ ਉਹ ਕੋਈ ਵੀ ਦੇ ਨਹੀਂ ਸਕਦਾ। ਇਸੇ ਕਰਕੇ ਕੇਵਲ ਇਸ ਬਚਨ ਬਾਬਤ ਬੇਨਤੀ ਕਿ ਤਨਾਸਰੀ ਭਗਤ ਰਵਿਦਾਸ ਜੀ ਕੀ, ਮਹਾਰਾਜ ਸੱਚੇ ਪਾਤਸ਼ਾਹ ਕੈਸੀ ਬਖਸ਼ਿਸ਼ ਕਰ ਰਹੇ। ਫਿਰ ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਇੱਕ ਹੈ, ਅਦੁੱਤੀ ਹੈ, ਇੱਕ ਰਸ ਹੈ, ਜਿਸ ਜੈਸਾ ਹੋਰ ਕੋਈ ਨਹੀਂ। ਔਰ ਇਹ ਮੈਂ ਥੋੜ੍ਹੀ ਜਿਹੀ ਬੇਨਤੀ ਜ਼ਰੂਰ ਕਰਾਂ, ਇੱਕ ਓਅੰਕਾਰ ਦਾ ਸਰੂਪ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦਾ ਜੋ ਮੁੱਖ ਵਾਕ ਲਿਖਿਆ ਹੁੰਦਾ, ਕਈ ਵਾਰੀ ਬੋਰਡ 'ਤੇ ਦਿਖਾਇਆ ਜਾਂਦਾ, ਆਪ ਜੀ ਵੇਖਦੇ ਸਰੂਪ ਅਸੀਂ ਤੱਕ ਸਕਦੇ ਹਾਂ, ਬਾਣੀ 'ਚੋਂ ਵੇਖ ਸਕਦੇ ਹਾਂ। ਪਰ ਅੱਜ ਸਾਡੇ ਬੱਚਿਆਂ ਦੇ ਅੰਦਰ ਜਾਂ ਇੱਕ ਐਸਾ ਟ੍ਰੈਂਡ ਚੱਲਿਆ ਬਈ ਅਸੀਂ ਗੱਡੀਆਂ ਦੇ ਸ਼ੀਸ਼ਿਆਂ ਦੇ ਉੱਤੇ, ਹੋਰ ਥਾਵਾਂ ਦੇ ਉੱਤੇ, ਉੱਥੇ ਇੱਕ ਓਅੰਕਾਰ ਦਾ ਸਰੂਪ ਜਿਹੜਾ ਉਹਦੇ ਸਟਿੱਕਰ ਵਿਗਾੜ ਕੇ ਬਣਾਏ ਗਏ ਨੇ, ਅਤੇ ਸਾਡਾ ਧਿਆਨ ਕੋਈ ਨਹੀਂ, ਸਾਡੇ ਬੱਚੇ ਉਹਨਾਂ ਨੂੰ ਲਾਉਣ ਲੱਗ ਪਏ। ਅਸੀਂ ਕਈਆਂ ਥਾਵਾਂ 'ਤੇ ਉਹ ਸਟਿੱਕਰ ਵਰਤੇ ਨੇ ਜਿਹੜਾ ਏਕਾ ਮਹਾਰਾਜ ਨੇ ਬਾਹਰਲੇ ਪਾਸੇ ਪਾਇਆ ਸੀ, ਉਹਨੂੰ ਵਿੱਚ ਕਰਕੇ ਤੇ ਉਹਦਾ ਰੂਪ ਹੀ ਤਬਦੀਲ ਕਰ ਦਿੱਤਾ। ਇਹ ਮੈਂ ਤਾਂ ਬੇਨਤੀ ਕਰ ਰਿਹਾ ਬਈ ਇਹ ਕਿਸੇ ਦੀ ਡਿਜ਼ਾਈਨਿੰਗ ਨਹੀਂ ਹੈ, ਇਹ ਐਸਾ ਨਹੀਂ ਹੈ ਵੀ ਕੁਲੀਕਾਂ ਵਾਹੀਆਂ ਨੇ। ਇੱਕ ਇੱਕ ਬਚਨ ਦੇ ਇੱਕ ਇੱਕ ਮਾਤਰ ਦੇ ਅਰਥ ਬਣਦੇ ਨੇ। ਇਸੇ ਕਰਕੇ ਸਾਨੂੰ ਆਪੋ ਆਪਣੇ, ਜਿੱਥੋਂ ਤੱਕ ਕੋਈ ਟੀਵੀ ਦੇ ਮਾਧਿਅਮ ਰਾਹੀਂ ਜਿਹੜੀ ਸੰਗਤ ਜੁੜੀ ਹੈ ਆਪ ਸੁਣ ਰਹੇ ਹੋ, ਸਾਨੂੰ ਯਤਨ ਕਰਨਾ ਚਾਹੀਦਾ ਹੈ ਵੀ ਜਿੱਥੇ ਉਹਨਾਂ ਬੱਚਿਆਂ ਨੂੰ, ਕਿਉਂਕਿ ਭਾਵਨਾ ਤਾਂ ਹੈ ਉਹਨਾਂ ਅੰਦਰ, ਇਹਦੇ 'ਚ ਕੋਈ ਦੋ ਰਾਏ ਨਹੀਂ। ਸਮਝਾਉਣ ਦਾ ਤਰੀਕਾ, ਗੁੱਸੇ ਨਹੀਂ ਹੋਣਾ, ਲੜਨਾ ਨਹੀਂ, ਡਾਂਟਣਾ ਨਹੀਂ, ਪਿਆਰ ਪ੍ਰੇਮ ਤਾਂ ਹੈ ਤਾਂ ਹੀ ਲਾਇਆ ਨਾ ਉਹਨਾਂ ਨੇ। ਪਰ ਹੁਣ ਜੇ ਉਹਨਾਂ ਕੋਲ ਸਮਝ ਨਹੀਂ, ਨਾ ਸਮਝੀ ਹੈ, ਉਹਨਾਂ ਨੂੰ ਵੀ ਆਖੀਏ ਵੀ ਪੁੱਤਰ ਇਹਦਾ ਜਿਹੜਾ ਆਕਾਰ ਹੈ ਜੋ ਇੱਕ ਓਅੰਕਾਰ ਬਾਬੇ ਨਾਨਕ ਨੇ ਉਚਾਰਿਆ, ਇਹਦੇ ਏਕੇ ਦੇ ਵੀ ਅਰਥ ਨੇ। ਜੇ ਮਹਾਰਾਜ ਨੇ ਊੜਾ ਪਾ ਕੇ ਉਹਦਾ ਮੂੰਹ ਖੁੱਲ੍ਹਾ ਛੱਡ ਕੇ ਲੰਬੀ ਕਾਰ ਖਿੱਚੀ ਹੈ, ਉਹਦੇ ਵੀ ਕੋਈ ਅਰਥ ਬਣਦੇ ਨੇ। ਅਤੇ ਸਾਨੂੰ ਕੋਈ ਹੱਕ ਨਹੀਂ ਬਈ ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦਿੱਤੀ ਦਾਤ ਦੇ ਵਿੱਚ ਆਪਣੇ ਵੱਲੋਂ ਕੁਝ ਐਡ ਕਰੀਏ ਜਾਂ ਉਹਨੂੰ ਤਰੋੜ ਮਰੋੜਨ ਦਾ ਯਤਨ ਕਰੀਏ। ਇਸੇ ਕਰਕੇ ਸਾਨੂੰ ਉਹਨਾਂ, ਜਿੱਥੋਂ ਤੱਕ ਪਤਾ ਲੱਗੇ, ਉਹਨਾਂ ਸਟਿੱਕਰ ਬਣਾਉਣ ਵਾਲੇ ਵੀਰਾਂ ਤਾਂ ਵੀ ਬੇਨਤੀ ਕਰਨੀ ਚਾਹੀਦੀ ਹੈ, ਉਹਨਾਂ ਨੂੰ ਅਸਲ ਸਰੂਪ ਦੱਸਿਆ ਜਾਏ ਅਤੇ ਬੱਚਿਆਂ ਨੂੰ ਜਿਹੜਾ ਉਹ ਪਿਆਰ ਨਾਲ ਸਮਝਾਇਆ ਜਾਏ। ਇਹ ਹਰੇਕ ਦਾ ਸਾਡਾ ਫਰਜ਼ ਬਣਦਾ ਹੈ, ਜਿੱਥੇ ਵੀ ਸਾਨੂੰ ਨਜ਼ਰੀ ਪਵੇ ਅਸੀਂ ਯਤਨ ਕਰੀਏ। ਸਤਿਗੁਰ ਪ੍ਰਸਾਦ, ਉਹ ਮਾਲਕ ਸੱਤ ਹੈ, ਅਵਿਨਾਸ਼ੀ ਹੈ, ਸਦਾ ਰਹਿਣ ਵਾਲਾ ਹੈ, ਅਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ, ਉਹ ਦਾਤੇ ਦੀ ਪ੍ਰਾਪਤੀ ਹੁੰਦੀ ਹੈ।
ਹਮ ਸਰ ਦੀਨ ਦਿਆਲ ਨਾ ਤੁਮ ਸਰ, ਆਪ ਪਤਿਆਰ ਕਿਆ ਕੀਜਾ।
ਬਾਬੇ ਰਵਿਦਾਸ ਨੇ ਇਹ ਜਿਹੜਾ ਬਚਨ ਬਖਸ਼ਿਸ਼ ਕੀਤਾ ਤੇ ਜਿਹੜੀਆਂ ਪੰਕਤੀਆਂ ਵਰਤੀਆਂ ਨਾ, ਹਮ ਸਰ ਦੀਨ, ਗੁਰਬਾਣੀ ਵਿੱਚ ਦੀਨ ਤੇ ਦਿਆਲ ਇਹ ਸ਼ਬਦ ਬਹੁਤ ਵਾਰੀਆਂ ਆਪ ਜੀ ਨੂੰ ਪੜ੍ਹਨ ਨੂੰ ਮਿਲੇਗਾ। ਤੇ ਦਿਆਲ ਪਹਿਲਾਂ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਿਆਦਾਤਰ ਜਿਹੜੀ ਦਾਤ ਦਿੱਤੀ ਉਹ ਦੀਨ ਪਹਿਲਾਂ ਸ਼ਬਦ ਵਰਤਿਆ ਤੇ ਦਿਆਲ ਬਾਅਦ ਵਿੱਚ, ਕਿਉਂਕਿ ਦੀਨ ਅਸੀਂ ਹੋਣਾ ਹੈ ਤੇ ਦਿਆਲਤਾ ਉਹਨੇ ਕਰਨੀ। ਜਿੰਨਾ ਚਿਰ ਅਸੀਂ ਦੀਨ ਨਹੀਂ ਹੁੰਦੇ, ਚੇਤਾ ਰੱਖਿਓ, ਦੀਨ ਹੋਇਆਂ ਤੋਂ ਬਗੈਰ ਦਿਆਲਤਾ ਪ੍ਰਾਪਤ ਨਹੀਂ ਜੇ ਕੀਤੀ ਜਾ ਸਕਦੀ। ਤੇ ਮਹਾਰਾਜ ਕਹਿੰਦੇ ਤੂੰ ਦੀਨ ਹੋ ਕੇ ਤਾਂ ਵੇਖ। ਛੋਟਾ ਜਿਹਾ ਟੂਕ ਮਾਤਰ ਬਚਨ ਕਵਾਂ। ਜਿੱਦਣ ਬਾਬਾ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅਖੀਰਲੀ ਵਾਰ ਜਲ ਦੀ ਗਾਗਰ ਲੈ ਕੇ ਬਿਆਸਾ ਤੋਂ ਆਉਂਦੇ ਰਾਹ ਵਿੱਚ ਜੁਲਾਏ ਦੀ ਖੱਡੀ ਨਾਲ ਚਰਨੜਿਆ ਤੇ ਡਿੱਗ ਪੈਣ, ਤੇ ਹੁਣ ਕੁਝ ਜੋ ਬਚਨ ਬਿਲਾਸ ਕਹਿ, ਕਿਉਂਕਿ ਵਿਸਥਾਰ ਵਿੱਚ ਨਾ ਜਾਵਾਂ, ਜੁਲਾਈ ਨੇ ਕੀ ਕੁਝ ਆਖਿਆ। ਮਹਾਰਾਜ ਪਹੁੰਚੇ, ਥੋੜ੍ਹਾ ਜਿਹਾ ਲੇਟ ਹੋਏ, ਔਰ ਇਹ 12 ਸਾਲਾਂ ਦੇ ਵਿੱਚ ਪਹਿਲੀ ਵਾਰ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਉਡੀਕ ਕਰ ਰਹੇ ਆ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਵੀ ਅੱਜ ਆਇਆ ਨਹੀਂ। ਹੁਣ ਜਦੋਂ ਆਏ ਆ ਤੇ ਮਹਾਰਾਜ ਅੰਮ੍ਰਿਤ ਵੇਲਾ ਸੀ, ਸਤਿਗੁਰਾਂ ਨੇ ਅੰਮ੍ਰਿਤ ਵੇਲੇ ਨਹੀਂ ਆਖਿਆ ਭਾਈ ਕਿਉਂ ਕੀ ਗੱਲ ਤੂੰ ਲੇਟ ਹੋ ਗਿਆ, ਕਿਉਂਕਿ ਕਈ ਵਾਰੀ ਸਾਡਾ ਸੁਭਾਅ ਹੁੰਦਾ ਹੈ ਅਸੀਂ ਟਾਈਮ ਕੋ ਟਾਈਮ ਵਹਿੰਦੇ ਨਹੀਂ, ਕਈ ਬੰਦੇ ਸਵੇਰੇ ਸਵੇਰੇ ਜੁੱਟ ਜਾਂਦੇ ਆ, ਪਤਾ ਨਹੀਂ ਕਿਹੜੀਆਂ ਕਹਾਣੀਆਂ ਛੋਹ ਕੇ ਬਹਿ ਜਾਂਦੇ। ਇਸੇ ਕਰਕੇ ਅੰਮ੍ਰਿਤ ਵੇਲਾ ਜੋ ਕਾਹਦੇ ਵਾਸਤੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ। ਸਭ ਗੱਲਾਂ ਰੋਕ ਕੇ ਕਿੰਨੀ ਵੀ ਜ਼ਰੂਰੀ ਬਾਤ ਹੋਵੇ ਸਾਨੂੰ ਯਤਨ ਕਰਨਾ ਚਾਹੀਦਾ ਅਸੀਂ ਅੰਮ੍ਰਿਤ ਵੇਲੇ ਉਸ ਨਿਰੰਕਾਰ ਦੇ ਨਾਲ ਜੁੜੀਏ। ਮਹਾਰਾਜ ਨੇ ਇਸ਼ਨਾਨ ਕੀਤਾ, ਦਿਨ ਦਾ ਚੜ੍ਹਾ ਹੋਇਆ ਤੇ ਉਹ ਜੁਲਾਈ ਜਿਹੜੀ ਚੱਲੀ ਹੋਈ ਸੀ ਉਹਨੂੰ ਲੈ ਕੇ ਆ ਗਏ। ਆਖਿਆ ਜੀ ਮਹਾਰਾਜ ਆਹ ਬਾਤ ਬਣ ਗਈ, ਤੁਹਾਡੇ ਪਿਆਰੇ ਨੇ ਬਚਨ ਕੀਤਾ, ਇਹ ਡਿੱਗੇ, ਸਾਨੂੰ ਨਾ ਕਹਿ ਦਿੱਤਾ ਵੀ ਇਹ ਨਥਾਵੇਂ ਹੋਣਗੇ, ਐਸਾ ਕੁਝ ਹੈ ਨਾ। ਆਖਿਆ ਬਚਨ ਵੀ ਚੱਲੀਏ, ਮੈਂ ਨਥਾਵਾਂ ਨਹੀਂ, ਮੈਂ ਤੇ ਥਾਂ ਵਾਲਾ ਹਾਂ, ਮੈਨੂੰ ਤੇ ਬਾਬੇ ਨਾਨਕ ਨੇ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਹੈ। ਔਰ ਚੇਤਾ ਰੱਖਿਓ, ਜਿਹਨੂੰ ਗੁਰੂ ਨਾਨਕ ਆਪਣੇ ਚਰਨਾਂ ਵਿੱਚ ਥਾਂ ਦੇਵੇ ਉਹ ਕਦੀ ਵੀ ਦੁਨੀਆਂ ਤੇ ਨਥਾਵਾਂ ਨਹੀਂ ਜੇ ਹੋ ਸਕਦਾ, ਉਹ ਕਦੇ ਵੀ ਨਥਾਵਾਂ ਨਹੀਂ ਹੋ ਸਕਦਾ। ਉਹ ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾਇਆ, ਮੈਂ ਬਾਤ ਕਰ ਰਿਹਾ ਦੀਨ ਹੋਣ ਦੀ, ਸਤਿਗੁਰੂ ਕਹਿੰਦੇ ਪੁਰਖਾ ਅੰਮ੍ਰਿਤ ਵੇਲਾ ਸੀ, ਉਦੋਂ ਗੱਲ ਨਹੀਂ ਕੀਤੀ ਤੇਰੇ ਨਾਲ, ਤੇ ਆਹ 12 ਸਾਲੀ ਪਹਿਲੀ ਵਾਰ ਹੋਇਆ ਹੈ ਵੀ ਤੂੰ ਆਪਣੇ ਟਾਈਮ ਤੋਂ ਖੁੰਝਿਆ, ਅੱਜ ਲੇਟ ਕਿਉਂ ਆਇਆ, ਤੇ ਕੋਈ ਗੱਲ ਨਹੀਂ ਕਿ ਇੱਕੋ ਸ਼ਬਦ ਵਰਤਿਆ, ਮਹਾਰਾਜ ਮੈਂ ਡਿੱਗ ਪਿਆ ਸਾਂ, ਮਹਾਰਾਜ ਮੈਂ ਡਿੱਗ ਪਿਆ ਸਾਂ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਬਾਹਾਂ ਫੈਲਾ ਕੇ ਕਹਿੰਦੇ ਉਹ ਮੈਂ ਕੁਰਬਾਨ ਜਾਵਾਂ ਤੇਰੇ ਤੋਂ, ਬਲਿਹਾਰ ਜਾਵਾਂ, ਮੈਂ ਤੇ ਕਿੱਦਣ ਦੀ ਉਡੀਕ ਪਿਆ ਕਰਦਾ ਸਾਂ, ਤੂੰ ਡਿੱਗੇ ਤੇ ਮੈਂ ਚੁੱਕ ਕੇ ਤੈਨੂੰ ਆਪਣੇ ਗਲ ਨਾਲ ਲਾ ਲਵਾਂ। ਔਰ ਮਹਾਰਾਜ ਕਹਿੰਦੇ ਕੋਈ ਡਿੱਗਦਾ ਹੀ ਨਹੀਂ ਇਸ ਦਰ ਤੇ। ਜਿੱਦਣ ਕੋਈ ਡਿੱਗਦਾ ਹੈ ਨਾ, ਮਾਲਕ ਦੇ ਦਰ ਤੇ ਦੀਨ ਹੁੰਦਾ ਹੈ। ਚੇਤਾ ਰੱਖਿਓ, ਗੁਰੂ ਦਾ ਦਰ ਉਹਨੂੰ ਚੁੱਕ ਕੇ ਤਖ਼ਤ ਤੇ ਬਿਠਾਉਣ ਲੱਗਿਆਂ ਦੇਰ ਨਹੀਂ ਜੇ ਲਾਉਂਦਾ। ਸਾਡੀ ਹਉਮੈ ਅੜ ਜਾਂਦੀ ਏ, ਸਾਡਾ ਹੰਕਾਰ ਅੜ ਜਾਂਦਾ ਹੈ। ਅਸੀਂ ਬੰਦਿਆਂ ਅੱਗੇ ਤਾਂ ਦੋਹਰੇ ਹੁੰਦੇ ਫਿਰਦੇ ਹਾਂ, ਇਨਸਾਨਾਂ ਅੱਗੇ ਤਾਂ ਚੁੱਕ ਚੁੱਕ ਕੇ ਸਲਾਮਾਂ ਕਰਨੇ ਹਾਂ, ਪਰ ਚੇਤਾ ਰੱਖਿਓ ਜਦੋਂ ਗੁਰੂ ਦੀ ਵਾਰੀ ਆਉਂਦੀ ਅਸੀਂ ਆਕੜ ਜਾਂਦੇ ਹਾਂ। ਉੱਥੇ ਜਿੱਥੇ ਹੰਕਾਰ ਛੱਡਣਾ ਚਾਹੀਦਾ ਉੱਥੇ ਹੰਕਾਰ ਕਰਦੇ ਹਾਂ, ਜਿੱਥੇ ਬੰਦੇ ਨੂੰ ਕੁਣਖ ਗੈਰਤ ਰੱਖਣੀ ਚਾਹੀਦੀ ਉੱਥੇ ਬਿਲਕੁਲ ਬੰਦਾ ਡਿੱਗ ਪੈਂਦਾ। ਬਾਬੇ ਫਰੀਦ ਦਾ ਇੱਕ ਸਲੋਕ ਕਹਿ ਕੇ ਅੱਗੇ ਤੁਰੀਏ। ਬਾਬੇ ਫਰੀਦ ਨੂੰ ਜਦੋਂ ਤੁਰੇ ਜਾਂਦੇ ਸੀ ਨਾ, ਹਰ ਬੰਦਾ ਘਟਨਾ ਨੂੰ ਵੇਖਦਾ, ਉਹਦਾ ਵੇਖਣ ਦਾ ਇੱਕ ਆਪਣਾ ਤਰੀਕਾ ਹੁੰਦਾ। ਉਹਨਾਂ ਦਰਿਆ ਦੇ ਕੰਢੇ ਵੇਖਿਆ ਬਈ ਦੋ ਬੰਦੇ ਲੱਗੇ, ਇੱਕ ਦੱਬ ਜਿਹੜੀ ਹੈ ਕਾਈ ਉਹ ਵੱਢ ਰਿਹਾ ਸੀ, ਤੇ ਉਹ ਵੱਢ ਵੱਢ ਕੇ ਪਿੱਛੇ ਰੱਖੀ ਜਾਏ, ਦੂਸਰਾ ਚੁੱਕ ਚੁੱਕ ਕੇ ਤੇ ਰਾਹ ਦੇ ਵਿੱਚ ਵਿਛਾਈ ਜਾਏ। ਉਹ ਜਿਹੜੀ ਵਿਛਾਈ ਸੀ ਉਹਦੇ ਉੱਤੋਂ ਗੱਡੇ ਲੋਕ ਲੰਘਣ ਮਿੱਧ ਦੇ ਜਾਣ, ਤੇ ਬਾਬਾ ਫਰੀਦ ਵੇਂਹਦੇ ਆ ਵੀ ਜੇ ਨੂੰ ਕੱਟ ਕੇ ਸੰਭਾਲ ਰਹੇ ਹੁਣ ਤਾਂ ਵੀ ਗੱਲ ਸਮਝ ਆਉਂਦੀ ਹੈ। ਉਹ ਵੱਢੀ ਜਾਂਦਾ, ਉਹ ਚੁੱਕ ਚੁੱਕ ਕੇ ਰਾਹ 'ਚ ਖਿਲਾਰੀ ਜਾਂਦਾ, ਕੰਮ ਕੀ ਹੈ? ਉਹਨਾਂ ਨੇ ਪੁੱਛ ਲਿਆ ਜਾ ਕੇ, ਕਹਿੰਦੇ ਜੀ ਇਹ ਕੀ ਕਰ ਰਹੇ ਹੋ ਤੁਸੀਂ, ਦੱਬ ਜਿਹੜੀ ਵੱਢ ਕੇ ਤੇ ਉੱਥੇ ਕਿਉਂ ਸੁੱਟ ਰਹੇ ਹੋ? ਉਹਨਾਂ ਆਖਿਆ ਜੀ ਇਹਦੀਆਂ ਸਫ਼ਾਂ ਬਣਾਉਣੀਆਂ ਨੇ। ਬਜ਼ੁਰਗਾਂ ਨੂੰ ਪਤਾ, ਕਹਿੰਦੇ ਇਹਦੀਆਂ ਸਫ਼ਾਂ ਬਣਾਉਣੀਆਂ, ਗਲੀਚੇ ਬੰਨਣਗੇ ਮਸੀਤ ਵਾਸਤੇ। ਜਿਵੇਂ ਆਪਾਂ ਗੁਰੂ ਘਰ ਦੀਵਾਨ ਹਾਲ ਵਿੱਚ ਦਰੀਆਂ ਗਲੀਚੇ ਵਿਛਦੇ ਹਨ, ਤਾਂ ਉਹ ਪੁਰਾਤਨ ਸਮੇਂ ਇਸ ਤਰ੍ਹਾਂ ਬਣਦੇ। ਆਖਿਆ ਇਹਦੇ ਗਲੀਚੇ ਦੀਆਂ ਸਫ਼ਾਂ ਬਣਨਗੀਆਂ, ਮਸੀਤੇ ਵਿਛਣਗੀਆਂ ਬਹਿਣ ਵਾਸਤੇ ਨਮਾਜ਼ੀਆਂ ਦੇ। ਉਹਨਾਂ ਆਖਿਆ ਜੀ ਉੱਥੇ ਕਿਉਂ ਸੁੱਟਦੇ, ਉਸ ਤਰ੍ਹਾਂ ਨਹੀਂ ਬਣ ਸਕਦਾ, ਧਿਆਨ ਨਾਲ ਸੁਣਨਾ। ਉਹ ਕਹਿੰਦੇ ਜੀ ਆ ਤੀਲਾ ਫੜ ਕੇ ਵੇਖੋ ਇਹਦਾ, ਇਹਨੂੰ ਮੋੜੋ ਮਾੜਾ ਜਿਹਾ। ਉਹਨਾਂ ਜਦੋਂ ਮੋੜਿਆ ਤੇ ਉਹ ਮੁੜਿਆ ਨਹੀਂ, ਟੁੱਟ ਗਿਆ ਵਿੱਚੋਂ। ਕਹਿੰਦੇ ਇਹਦੇ ਵਿੱਚ ਆਕੜਿਆ ਤੇ ਆਕੜ ਕਰਕੇ ਮੁੜਦਾ ਨਹੀਂ, ਟੁੱਟਦਾ ਟੁੱਟ ਜਾਂਦਾ, ਮੁੜਨ ਵਾਸਤੇ ਤਿਆਰ ਨਹੀਂ ਹੈਗਾ। ਕਹਿੰਦੇ ਇਹਨੂੰ ਸੁੱਟਿਆ ਰਾਹ ਦੇ ਵਿੱਚ, ਇਹਦੇ ਉੱਤੋਂ ਪਸ਼ੂ ਮੱਝਾਂ ਗਾਵਾਂ ਗੱਡੇ ਲੋਕੀ ਲੰਘਣਗੇ, ਇਹਦੇ ਵਿਚਲੀ ਆਕੜ ਖਤਮ ਹੋਏਗੀ, ਨਰਮ ਹੋਏਗਾ, ਫਿਰ ਜਿੱਧਰ ਨੂੰ ਮੋੜਾਂਗੇ ਉੱਧਰ ਨੂੰ ਮੁੜੇਗਾ, ਫਿਰ ਇਹਦਾ ਕੁਝ ਨਾ ਕੁਝ ਬਣ ਜਾਏਗਾ। ਤੇ ਬਾਬੇ ਫਰੀਦ ਨੇ ਪਤਾ ਕੀ ਆਪਣੇ ਆਪ ਨੂੰ, ਕਹਿੰਦੇ ਕਿੱਡੀ ਵੱਡੀ ਦਾਤ ਮਿਲ ਗਈ ਫਰੀਦਾ, ਉਹ ਜਿਹੜੇ ਮਾਲਕ ਦੇ ਦਰ ਤੇ ਖੁਦਾ ਦੇ ਦਰ ਤੇ ਜੇ ਸਫ਼ ਗਲੀਚਾ ਵਿਛਣਾ ਹੈ ਤੇ ਉਹਦੇ ਜਿਹੜੀਆਂ ਤੰਦਾਂ ਵਿੱਚ ਉਹਦੇ ਵੀ ਪੱਤਿਆਂ ਉਹਦੇ ਵੀ ਜਿਹੜਾ ਹੈ ਕੱਖਾਂ ਦੇ ਵਿੱਚ ਆਕੜ ਨਹੀਂ ਹੋਣੀ ਚਾਹੀਦੀ, ਉਹ ਤੈਨੂੰ ਬੜਾ ਵੱਡਾ ਮੰਤਰ ਮਿਲ ਗਿਆ, ਜੇ ਅੱਲਾ ਦੇ ਦਰ ਪ੍ਰਵਾਨ ਹੋਣਾ ਚਾਹੁੰਦਾ ਤੇ ਆਪਣੇ ਅੰਦਰੋਂ ਆਕੜ ਛੱਡ ਦੇ, ਹਉਮੈ ਛੱਡ ਦੇ, ਨੀਵਾਂ ਹੋ ਜਾ। ਆਪਾਂ ਉਹ ਸਲੋਕ ਪੜ੍ਹਦੇ ਹਾਂ, ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ। ਦੱਬ ਸ਼ਬਦ ਸਿੱਧਾ, ਇਹ ਤੇ ਹੁਣ ਸੌਖਾ ਹੀ ਸਮਝਾਉਣ ਵਾਲਾ। ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ। ਕਹਿੰਦੇ ਇੱਕ ਛਿੱਜੈ ਇੱਕ ਵੱਢਦੇ ਆ, ਬਿਆ ਬੇ ਅਲਫ ਤੋਂ ਬਾਅਦ ਬੇ ਨਾ ਦੂਜਾ, ਇੱਕ ਛਿੱਜੈ ਬਿਆ ਲਤਾੜੀ ਹੈ, ਫਿਰ ਉਹ ਲਤਾੜੀ ਜਾਂਦੀ ਹੈ ਤਾਂ ਸਾਈ ਦੇ ਦਰ ਵਾੜੀ ਹੈ। ਕਹਿੰਦੇ ਫਿਰ ਸਾਈ ਦੇ ਘਰ ਵਿੱਚ ਥਾਂ ਮਿਲਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੀ ਹਉਮੈ ਛੱਡ ਦੇ, ਹੰਕਾਰ ਛੱਡ ਦੇ, ਦੀਨ ਹੋ ਜਾ। ਜਿੱਦਣ ਹੀ ਦੀਨ ਹੋਏਗਾ ਉਹ ਤੇ ਉਡੀਕ ਪਿਆ ਕਰਦਾ, ਉੱਦਣ ਹੀ ਦਿਆਲ ਹੋ ਜਾਏਗਾ ਤੇਰੇ ਤੇ। ਬਸ ਮੈਂ ਇੱਕ ਬੇਨਤੀ ਜ਼ਰੂਰ ਕਰਦਿਆਂ, ਇੱਕ ਮੁਹਾਵਰਾ ਬੜੇ ਚਿਰ ਤੋਂ ਚੱਲਿਆ ਆ ਰਿਹਾ, ਕਹਿੰਦੇ ਜੀ ਰੱਬ ਦੇ ਘਰ ਡੇਰ ਆ ਹਨੇਰ ਕੋਈ ਨਹੀਂ। ਹੁਣ ਇਹਦਾ ਵਿਸਥਾਰ ਨਹੀਂ ਇਹਦੇ ਨਾਲ ਮੈਂ ਸਾਖੀ ਕਵਾਂ ਕਿਉਂਕਿ ਸਮਾਂ ਉਤਨਾ ਹੈ, ਤੇ ਮੈਂ ਇੱਕ ਬੇਨਤੀ ਕਰਦਾ ਭਾਵਨਾ ਬਣਾਇਓ। ਇਹ ਸੰਸਾਰ ਦੀਆਂ ਗੱਲਾਂ ਹੋ ਸਕਦੀਆਂ, ਰੱਬ ਦੇ ਘਰ ਨਾ ਦੇਰ ਆ ਤੇ ਨਾ ਹਨੇਰ ਆ। ਦੇਰ ਜੇ ਹੈ ਤੇ ਸਾਡੇ ਵੱਲੋਂ ਹੈ, ਅਸੀਂ ਦੇਰ ਲਾ ਦਿੰਦੇ ਹਾਂ ਝੋਲੀ ਫੈਲਾਉਣ ਲੱਗੇ, ਅਸੀਂ ਦੇਰ ਲਾ ਦਿੰਦੇ ਹਾਂ ਉਸ ਮਾਲਕ ਅੱਗੇ ਝੁਕਣ ਲੱਗੇ। ਉਹਨੇ ਤਾਂ ਰੋਜ਼ ਰਹਿ ਰਾਤ ਸਾਹਿਬ ਪੜ੍ਹਦੇ ਹੋ, ਤੇ ਮਹਾਰਾਜ ਕਹਿੰਦੇ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਰ ਕਹਿੰਦੇ ਹੱਥ, ਤਲ ਕਹਿੰਦੇ ਤਲੀ ਨੂੰ, ਉਹ ਤੇ ਤਲੀ ਤੇ ਰੱਖ ਕੇ ਬੈਠਾ ਹੈ। ਤੂੰ ਝੋਲੀ ਅੱਡ ਤਾਂ ਸਹੀ, ਉਹਨੇ ਕਿਹੜਾ ਕਿਸੇ ਤੋਂ ਚਾਬੀ ਲੈਣੀ ਹੈ, ਉਹਨੇ ਕਿਹੜਾ ਕਿਸੇ ਦੀ ਪਰਮਿਸ਼ਨ ਲੈਣੀ ਹੈ। ਉਹ ਕਹਿੰਦੇ ਤੂੰ ਝੋਲੀ ਅੱਡ, ਉਹਨੇ ਤੇ ਸਭ ਕੁਝ ਤਲੀ ਤੇ ਧਰਿਆ, ਐਂ ਹੀ ਕਰਨਾ, ਕੋਈ ਦੇਰ ਨਹੀਂ ਲੱਗਦੀ। ਦੇਰ ਵੀ ਸਾਡੇ ਵੱਲੋਂ ਹੈ, ਸਾਡੀ ਭਾਵਨਾ ਨਹੀਂ ਬਣਦੀ, ਹਨੇਰ ਵੀ ਸਾਡੇ ਵੱਲੋਂ ਹੈ, ਸਾਡੇ ਅੰਦਰੋਂ ਅੰਧਕਾਰ ਖਤਮ ਨਹੀਂ ਹੁੰਦਾ। ਕਹਿੰਦੇ ਜਿੱਦਣ ਦੀਨ ਹੋ ਜਾਏਗਾ ਉਹ ਮਾਲਕ ਤੇਰੇ ਉੱਤੇ ਐਸੀ ਬਖਸ਼ਿਸ਼ ਕਰੇਗਾ, ਐਸੀ ਮਿਹਰ ਕਰੇਗਾ, ਫਿਰ ਉਹ ਦਿਆਲ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਦਿਆਲ ਹੋਵੇ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਬਹੂੰ, ਉਹ ਬੰਦਾ ਦਿਆਲ ਹੋਏਗਾ ਤੇ ਕੀ ਦੇ ਦੇਗਾ। ਚੇਤਾ ਰੱਖੀ ਜਿੱਦਣ ਗੁਰੂ ਦਿਆਲ ਹੋਇਆ ਇੰਨੀਆਂ ਕੁ ਝੋਲੀਆਂ ਭਰ ਦੇਗਾ, ਪਰਤ ਕੇ ਕਿਸੇ ਅੱਗੇ ਅੱਡਣ ਦੀ ਲੋੜ ਨਹੀਂ ਪਏਗੀ। ਇਹ ਭਾਵਨਾ ਉਸ ਮਾਲਕ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ, ਵੇਖੋ ਕਿੰਨੀ ਦੁਨੀਆ ਆਉਂਦੀ। ਅਸੀਂ ਮਾਲਕ ਦੇ ਚਰਨਾਂ ਵਿੱਚ ਔਰ ਪੁਰਾਤਨ ਇਤਿਹਾਸ ਪੜ੍ਹਦੇ ਹਾਂ, ਜਿਹੜਾ ਵੀ ਮਾਲਕ ਦੇ ਚਰਨਾਂ ਵਿੱਚ ਦੀਨ ਹੋ ਕੇ ਆਇਆ ਨਾ, ਮਹਾਰਾਜਾ ਰਣਜੀਤ ਸਿੰਘ ਆਏ, ਉਹਨੇ ਨਾ ਕਲਗੀ ਲਾਈ, ਨਾ ਡੌਲੇ ਦੇ ਨਾਲ ਹੀਰਾ ਬੰਨਿਆ ਕੋਏ ਨੂਰ, ਤੇ ਬੜੇ ਸਿੰਪਲ ਜੇ ਤੇ ਨਾਲ ਨਾ ਕੋਈ ਅੰਦਰ ਆਇਆ ਤੇ ਦਰਬਾਨ ਖਲੋਤੇ ਗੁਰੂ ਕੇ ਪਿਆਰੇ ਨੇ ਪੁੱਛਿਆ, ਕਹਿੰਦਾ ਜੀ ਤੁਹਾਡੀ ਤਾਂ ਪਛਾਣ ਹੀ ਨਹੀਂ ਆਈ ਵੀ ਤੁਸੀਂ ਮਹਾਰਾਜ ਦੇ ਦਰ ਤੇ ਆਏ ਹੋ, ਵੀ ਤੁਸੀਂ ਰਾਜਿਆਂ ਵਰਗਾ ਤੇ ਹਿਸਾਬ ਕਿਤਾਬ ਹੀ ਨਹੀਂ ਲੱਗਦਾ। ਉਹਨਾਂ ਆਖਿਆ ਜੀ ਤੁਸੀਂ ਰਾਜੇ ਹੋ ਥੋੜਾ ਬਾਲਾ। ਅੱਗੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦਾ ਰਾਜਾ ਬਣਾਇਆ ਕਿੰਨੇ ਆ? ਕਹਿੰਦਾ ਜੀ ਗੁਰੂ ਰਾਮਦਾਸ ਜੀ ਨੇ। ਕਿੰਨੇ ਬਣਾਇਆ? ਗੁਰੂ ਰਾਮਦਾਸ ਮਹਾਰਾਜ ਨੇ, ਕਿਉਂਕਿ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਕਹਿੰਦਾ ਫਿਰ ਜਿਹਨੇ ਰਾਜ ਦਿੱਤਾ ਹੋਵੇ ਨਾ ਉਹਨੂੰ ਆ ਕੇ ਕੀ ਵਿਖਾਉਣਾ ਹੈ ਕਿ ਮੈਂ ਰਾਜਾ ਹਾਂ? ਉਹਦੇ ਦਰ ਦਾ ਤਾਂ ਮੈਂ ਅੱਜ ਵੀ ਭਿਖਾਰੀ ਹਾਂ, ਉਸ ਮਾਲਕ ਦੇ ਦਰ ਦਾ ਤਾਂ ਅੱਜ ਵੀ ਭਿਖਾਰੀ ਹਾਂ। ਇਸੇ ਕਰਕੇ ਉਹ ਗੁਰੂ ਰਾਮਦਾਸ ਚਾਹੇ ਇੱਕ ਖਿੰਨ ਵਿੱਚ ਪਤਾ ਨਹੀਂ ਮੇਰੇ ਵਰਗੇ ਕਿੰਨੇ ਕੁ ਰਣਜੀਤ ਸਿੰਘ ਬਣਾ ਦੇਵੇ ਤੇ ਕਿੰਨੇ ਕੁ ਮਿਟਾ ਦੇਵੇ, ਉਹਦੀ ਤਾਂ ਇੱਕ ਹਰਨ ਭਰਨ ਜਾਕਾ ਨੇਤਰ ਫੋਰ। ਤੇ ਜਿੱਦਣ ਕੋਈ ਨਿਮ ਜਾਂਦਾ ਹੈ, ਜਿੱਦਣ ਕੋਈ ਨਿਮਾਣਾ ਹੁੰਦਾ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਬਚਨ ਕਹਿ ਕੇ ਅੱਗੇ ਤੁਰੀਏ, ਉਹਨਾਂ ਬੜੀ ਸੋਹਣੀ ਨਜ਼ਮ ਲਿਖੀ। ਉਹ ਕਹਿੰਦੇ ਮਾਲਕ ਦੇ ਦਰੋਂ ਕੁਝ ਖੱਟਣਾ ਚਾਹੁੰਦਾ ਹੈ, ਵਿਛ ਜਾ ਵਾਂਗ ਗਲੀਚੇ ਦਰ ਤੇ ਵਿਛਿਆ ਰਹੋ, ਮਨ ਵਿਛਿਆ ਰਹੋ, ਜੋਰ ਨਾ ਕੋਈ ਹੱਠ ਨਾ ਰੱਤੀ, ਆਪਾ ਭੇਟਾ ਧਰ ਕੇ ਬਹੁ, ਜਿਉਂ ਧਰਤੀ ਤਰ ਆਸਾ ਮੇਰਾ ਮੀਂਹ ਵਰਸਾਵਣ ਲਈ, ਮੇਰਾ ਮੀਂਹ ਵਰਸਾਵਣ ਵਾਲਾ ਆਪੇ ਟੁੱਟ ਸੀ ਤੇਰਾ ਸ਼ੋ। ਕਹਿੰਦੇ ਇੱਕ ਦਿਨ ਤੇਰੇ ਤੇ ਤਰੁੱਠੇਗਾ, ਤੂੰ ਨੀਵਾਂ ਹੋ। ਬਾਬਾ ਰਵਿਦਾਸ ਕਹਿੰਦੇ ਹਮ ਸਰ ਦੀਨ, ਮਹਾਰਾਜ ਮੇਰੇ ਵਰਗਾ ਦੀਨ ਕੋਈ ਨਹੀਂ। ਦੀਨ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਦੁਨਿਆਵੀ ਤੌਰ 'ਤੇ ਹੋਣਾ, ਇੱਕ ਹੁੰਦਾ ਧਰਮ ਤੌਰ 'ਤੇ ਬੰਦਾ ਹੀਣਾ ਹੈ। ਕਿਉਂਕਿ ਦੋ ਤਰ੍ਹਾਂ ਦੇ ਧਨਵਾਨ ਹੁੰਦੇ ਆ, ਇੱਕ ਦੁਨਿਆਵੀ ਧਨ, ਇੱਕ ਧਰਮ ਧਨਵੰਤ ਹੁੰਦਾ ਬੰਦਾ, ਬਹੁਤ ਵਿਰਲੇ ਹੁੰਦੇ। ਤੇ ਮਹਾਰਾਜ ਜਦੋਂ ਕੰਗਾਲਤਾ ਦੀ ਗੱਲ ਕਰਦੇ, ਬਾਬਾ ਕਬੀਰ ਕਹਿੰਦੇ ਨੇ ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਏ। ਜਿਹਦੇ ਹਿਰਦੇ ਵਿੱਚ ਮਾਲਕ ਦੀ ਯਾਦ ਨਹੀਂ, ਕਹਿੰਦੇ ਮਾਲਕਾ ਮੈਨੂੰ ਇਹਨਾਂ ਔਗਣਾਂ ਨੇ ਕੰਗਾਲ ਕਰ ਛੱਡਿਆ, ਤੇ ਮੈਂ ਦੀਨ ਹਾਂ, ਗਰੀਬ ਹਾਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਕਹਿੰਦੇ ਜਿੱਥੋਂ ਸੂਰਜ ਚੜ੍ਹਦਾ ਤੇ ਜਿੱਥੇ ਜਾ ਕੇ ਅਸਤ ਹੁੰਦਾ ਉੱਥੋਂ ਤੱਕ ਚਲਾ ਜਾਈ, ਗੁਰੂ ਵਰਗਾ ਦਿਆਲੂ ਤੈਨੂੰ ਦੁਨੀਆਂ ਤੇ ਦੂਜਾ ਨਹੀਂ ਲੱਭਣਾ, ਗੁਰੂ ਵਰਗਾ ਦਿਆਲੂ ਨਹੀਂ ਮਿਲੇਗਾ। ਕਹਿੰਦੇ ਮਹਾਰਾਜ ਅਬ ਪਤਿਆਰ ਕਿਆ ਕੀਜੈ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਤੇਰੇ ਵਰਗਾ ਦਇਆਵਾਨ ਕੋਈ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਦੇ ਬਚਨ ਨੇ, ਮਹਾਰਾਜ ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮਹਾਰਾਜ ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਕਹਿੰਦੇ ਹੋਰ ਮੇਰਾ ਕੀ ਪ੍ਰਤਾਵਾ ਲੈਣਾ ਹੈ, ਮਹਾਰਾਜ ਹੋਰ ਮੇਰਾ ਕੀ ਪ੍ਰਤਾਵਾ ਕਰਨਾ ਹੈ, ਹੋਰ ਮੇਰੀ ਕੀ ਪ੍ਰੀਖਿਆ ਲੈਣੀ ਹੈ, ਮੈਂ ਤਾਂ ਤੇਰੇ ਦਰ ਤੇ ਢਹਿ ਪਿਆ, ਮੈਂ ਆਪਣਾ ਆਪਾ ਤੈਨੂੰ ਖੋਲ ਕੇ ਰੱਖ ਦਿੱਤਾ ਹੈ।
ਬਚਨੀ ਤੋਰਾ ਮੋਰ ਮਨ ਮਨ, ਜਨ ਕਉ ਪੂਰਨ ਦੀਜਾ,
ਆਖਿਆ ਮੇਰੇ ਉੱਤੇ ਇੱਕ ਕਿਰਪਾ ਕਰ, ਮੇਰੇ ਉੱਤੇ ਇੱਕ ਬਖਸ਼ਿਸ਼ ਕਰ। ਇਹ ਮਾਣਿਆ ਨਾ ਜਿਹੜਾ, ਜੋ ਤੂੰ ਕਹਿੰਦਾ ਸਹਿਮਤ ਨਹੀਂ ਹੁੰਦਾ ਉਹਨਾਂ ਚੀਜ਼ਾਂ ਨਾਲ, ਤੂੰ ਕਹਿੰਦਾ ਗੁਰੂ ਵਾਲਾ ਬਣ ਜਾ, ਮੈਂ ਕਹਿੰਦਾ ਨਹੀਂ, ਪਰਿਵਾਰ ਨਹੀਂ ਮੰਨਦਾ, ਰਿਸ਼ਤੇਦਾਰ ਨਹੀਂ ਮੰਨਦੇ। ਅਕਸਰ ਬੰਦਾ ਕਹਿੰਦਾ ਨਹੀਂ ਜੀ ਅੰਮ੍ਰਿਤ ਛਕ ਲਓ, ਆਂਦੇ ਜੀ ਮਨ ਨਹੀਂ ਮੰਨਦਾ, ਇਸ ਤਰ੍ਹਾਂ ਹੀ ਹੁੰਦਾ ਨਾ। ਭਾਈ ਗੁਰੂ ਦੇ ਦਰ 'ਤੇ ਆਇਆ ਕਰੋ, ਆਹ ਨਸ਼ਾ ਛੱਡ ਦਿਓ, ਆਹ ਚੀਜ਼ਾਂ ਛੱਡ ਦਿਓ, ਨਹੀਂ ਜੀ ਮਨ ਨਹੀਂ ਮੰਨਦਾ। ਮਹਾਰਾਜ ਜੋ ਤੇਰੇ ਬਚਨ ਨੇ ਤੇਰੇ ਬੋਲ ਨੇ ਉਹਨਾਂ ਨਾਲ ਮੇਰਾ ਮਨ ਸਹਿਮਤ ਹੋ ਜਾਏ। ਤੇ ਮਨ ਜਾਗਣ ਦੀ ਇੱਕ ਨਿਸ਼ਾਨੀ ਕਈ ਇਤਿਹਾਸ ਦੇ ਬੋਲ ਨੇ, ਮਨ ਜਾਗੇ ਕੀ ਇਹ ਨਿਸ਼ਾਨੀ ਤਾਂ ਉਰ ਲੱਗੇ ਮਿੱਠੀ ਬਾਣੀ। ਕਹਿੰਦੇ ਫਿਰ ਗੁਰੂ ਦੇ ਬਚਨ ਮਿੱਠੇ ਲੱਗਦੇ ਆ, ਉਹਨਾਂ ਨੂੰ ਕਮਾਉਣ ਨੂੰ ਚਿੱਤ ਕਰਦਾ, ਉਹਨਾਂ ਤੇ ਪਹਿਰਾ ਦਿੰਦਾ। ਮਹਾਰਾਜ ਮੇਰੇ ਉੱਤੇ ਕਿਰਪਾ ਕਰ, ਤੇਰਾ ਹਰ ਬਚਨ ਮੇਰੇ ਜੀਵਨ ਦਾ ਹਿੱਸਾ ਹੋਵੇ। ਬਚਨੀ ਤੋਰ ਮੋਰ ਮਨ ਮਾਨੈ, ਮੇਰਾ ਮਨ ਮੰਨ ਜਾਏ, ਜਨ ਕੋ ਪੂਰਨ ਦੀਜੈ, ਮੇਰੇ ਉੱਤੇ ਐਸੀ ਰਹਿਮਤ ਕਰ, ਐਸੀ ਪੂਰਨਤਾ ਦੇ ਮੈਨੂੰ, ਐਸਾ ਜੀਵਨ ਬਣਾ ਦੇ, ਐਸੀ ਬਖਸ਼ਿਸ਼ ਕਰ ਦੇ। ਮਹਾਰਾਜ ਦਾਤਾ ਤੇਰੀ ਬਖਸ਼ਿਸ਼ ਦੇ ਨਾਲ ਇਹ ਮੇਰਾ ਮਨ ਜਿਹੜਾ ਹੈ ਉਹ ਤੇਰੇ ਸ਼ਬਦਾਂ ਨਾਲ ਸਹਿਮਤ ਹੋ ਜਾਵੇ।
ਹਉ ਬਲ ਬਲ ਜਾਉ ਰਮਈਆ ਕਾਰਨੇ।
ਕਹਿੰਦੇ ਮੈਂ ਉਸ ਮਾਲਕ ਤੋਂ ਬਲਿਹਾਰ ਜਾਵਾਂ, ਕੁਰਬਾਨ, ਉਸ ਦਾਤੇ ਤੋਂ ਵਾਰੇ ਵਾਰੇ ਜਾਵਾਂ। ਜਦੋਂ ਅਸੀਂ ਪਰਿਕਰਮਾ ਕਰਦੇ ਹਾਂ ਨਾ ਮਹਾਰਾਜ ਦੀਆਂ, ਉਹਦੇ ਦੋ ਅਰਥ ਆ। ਇੱਕ ਹੈ ਮਾਲਕਾ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ। ਆ ਮਹੀਨਾ ਚੱਲ ਰਿਹਾ ਅਤੇ ਅਗਲੇ ਦਿਨਾਂ ਵਿੱਚ ਆਪਾਂ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦੀ ਦਿਹਾੜਾ, ਫਿਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਜਿਸ ਮਾਲਕ ਨੇ ਸਾਡੇ ਤੋਂ ਵਾਰਿਆ ਸਭ ਕੁਝ ਅਤੇ ਆਖਿਆ ਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਸੁੱਤ ਚਾਰ ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਉਹ ਮਾਲਕ ਤੋਂ ਕਿਉਂ ਨਾ ਕੁਰਬਾਨ ਜਾਈਏ ਜਿਸ ਦਾਤੇ ਨੇ ਸਾਡੇ ਤੋਂ ਸਭ ਕੁਝ ਕੁਰਬਾਨ ਕਰ ਦਿੱਤਾ, ਸਭ ਕੁਝ ਵਾਰਨੇ ਕਰ ਦਿੱਤਾ, ਔਰ ਇੱਕ ਸਾਨੂੰ ਜੀਵਨ ਜਾਚ ਦਿੱਤੀ, ਇੱਕ ਪਹਿਚਾਣ ਦਿੱਤੀ। ਮਹਾਰਾਜ ਕਹਿੰਦੇ ਮੈਂ ਉਸ ਦਾਤੇ ਦੇ ਪਰ ਉਪਕਾਰਾਂ ਨੂੰ ਜਦੋਂ ਚੇਤੇ ਕਰਦਾ, ਯਾਦ ਕਰਦਾ, ਤੇ ਇੱਕੋ ਹੀ ਬਾਤ ਨਿਕਲਦੀ ਹੈ, ਹਾਂ ਮੈਂ ਬਲ ਬਲ ਜਾਉਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ, ਤਨ ਕਰਕੇ, ਮਨ ਕਰਕੇ, ਬਚਨ ਕਰਕੇ। ਰਮਈਆ ਕਾਰਨੇ, ਜਿਹੜਾ ਕੰਨ ਕੰਨ ਵਿੱਚ ਰਮਿਆ ਹੋਇਆ ਪਰਮੇਸ਼ਰ ਹੈ, ਅਕਾਲ ਪੁਰਖ, ਮੈਂ ਉਹਦੇ ਤੋਂ ਆਪਣੇ ਆਪ ਨੂੰ ਵਾਰਨੇ ਕਰਦਾ ਹਾਂ।
ਕਾਰਨ ਕਵਨ ਅਬੂਲ,
ਨਾਲ ਕਹਿੰਦੇ ਆ ਮਾਲਕਾ ਮੈਂ ਤੇ ਕਹੀ ਜਾਣਾ ਪਰ ਤੂੰ ਅੱਗੋਂ ਹੁੰਗਾਰਾ ਨਹੀਂ ਕੋਈ ਦੇ ਰਿਹਾ। ਜੈਸੇ ਹੁਣ ਤੇ ਨਹੀਂ ਰਿਵਾਜ ਰਿਹਾ ਦਾਦੀ ਮਾਂ ਦਾਦਾ ਪੋਤਰੀਆਂ ਪੋਤਰਿਆਂ ਨੂੰ ਬਾਤਾਂ ਸੁਣਾਉਂਦੇ, ਤੇ ਇੱਕ ਸ਼ੁਰੂ ਕਰਨ ਤੋਂ ਪਹਿਲਾਂ ਸ਼ਰਤ ਰੱਖਣੀ ਵੀ ਮੈਂ ਸੁਣਾਊ ਉਨਾ ਚਿਰ ਜਿੰਨਾ ਚਿਰ ਅੱਗੋਂ ਹੁੰਗਾਰਾ ਭਰੇਗਾ, ਤੇ ਹੂੰ ਕਹਿਣੀ। ਤੇ ਆਖਿਆ ਮਾਲਕਾ ਤੂੰ ਅੱਗੋਂ ਬੋਲਦਾ ਨਹੀਂ, ਕੀ ਗੱਲ ਹੈ, ਮੇਰੇ ਨਾਲ ਨਾਰਾਜ਼ਗੀ ਹੈ ਕੋਈ, ਮਿਹਰ ਕਰ, ਦਇਆ ਕਰ। ਦਾਤਾ ਮੈਂ ਤੇਰੀ ਨਾਰਾਜ਼ਗੀ ਨਹੀਂ ਚੱਲ ਸਕਦਾ, ਕਿਉਂਕਿ ਤੂੰ ਮੇਰੇ ਵੱਲ ਕੰਢ ਕਰ ਲਵੇਂ, ਕਰਵਤ ਭਲਾ ਨਾ ਕਰਵਟ ਤੇਰੀ, ਦੋ ਚੀਜ਼ਾਂ ਚੋਂ ਜੇ ਚੁਣਨਾ ਪਵੇ ਬਈ ਆਰਾ ਕਿ ਜਾਂ ਮਾਲਕ ਤੇਰੇ ਵੱਲ ਕੰਢ ਕਰ ਲਵੇ, ਤੇ ਭਾਈ ਸਾਹਿਬ ਭਾਈ ਮਤੀ ਦਾਸ ਨੇ ਚੁਣਿਆ ਨਾ, ਉਹਨੇ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਕੰਢ ਨਾ ਹੋਵੇ ਮੇਰੇ ਵੱਲ, ਭਾਵੇਂ ਮੇਰਾ ਤਨ ਜਿਹੜਾ ਆਰੇ ਨਾਲ ਚੀਰ ਦਿੱਤਾ ਜਾਏ, ਮੈਂ ਤੇਰੀ ਕੰਢ ਨਹੀਂ ਸਹਿ ਸਕਦਾ, ਤੂੰ ਮੇਰੇ ਨਾਲ ਨਾ ਬੋਲੇ। ਆਖਿਆ ਕਾਰਨ ਕਵਣ ਅਬੋਲ, ਕਿਹੜੀ ਗੱਲ ਹੈ, ਕਿਉਂ ਨਹੀਂ ਮੇਰੇ ਨਾਲ ਬੋਲਦਾ।
ਰਹਾਓ ਬਹੁਤ ਜਨਮ ਬਿਸ਼ੁਰੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ।
ਹੁਣ ਨਾਲ ਕਹਿੰਦੇ ਆ ਬੜੇ ਜਨਮਾਂ ਦੀ, ਇੱਕ ਜਨਮ ਦੀ ਬਾਤ ਨਹੀਂ ਹੈ ਮਹਾਰਾਜ, ਬੜੇ ਜਨਮਾਂ ਤੋਂ ਤੇਰੇ ਤੋਂ ਵਿਛੋੜਾ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ। ਮਹਾਰਾਜ ਮੈਂ ਤੇਰੇ ਦਰ ਤੇ ਆਇਆ, ਫਿਰਤ ਫਿਰਤ ਪ੍ਰਭ ਆਇਆ ਪਰਿਆ, ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਪਿੰਦੀ ਉਭ ਕਲੇ ਸੰਸਾਰਾ ਭ੍ਰਮ ਭ੍ਰਮ ਆਏ, ਤੁਮਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਰਨਾ। ਬੜੇ ਜਨਮਾਂ ਤੋਂ ਭਟਕਦੇ ਆ, ਮਾਲਕਾ ਮਿਹਰ ਕਰਦੇ ਦਇਆ ਕਰ, ਇਹ ਜਨਮ ਜਿਹੜਾ ਹੁਣ ਮੈਂ ਤੇਰੇ ਲੇਖੇ ਲਾ ਦਿਆਂ, ਇਹ ਜ਼ਿੰਦਗੀ ਤੇਰੇ ਲੇਖੇ। ਜਿਵੇਂ ਬਾਬਾ ਕਬੀਰ ਕਹਿੰਦੇ ਨਾ, ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਭੌਜਲ ਫੇਰਾ। ਕਹਿੰਦੇ ਜੀਵਨ ਤੇਰੀ ਇਬਾਦਤ ਵਿੱਚ, ਤੇਰੇ ਲੇਖੇ ਤੇਰੀ ਯਾਦ ਵਿੱਚ ਲੱਗ ਜਾਵੇ।
ਕਹੇ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸਨ ਦੇਖੇ।
ਮੈਂ ਇਸ ਆਸ ਦੇ ਵਿੱਚ, ਕਿਉਂਕਿ ਆਸ ਨਹੀਂ ਕਦੇ ਵੀ ਗੁਰੂ ਦੇ ਦਰ ਤੋਂ ਛੱਡਣੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਸਲੋਕ ਆ, ਕਹਿੰਦੇ ਕਿਸ ਤਰ੍ਹਾਂ ਦੀ ਭਗਤੀ ਕਰ, ਕਿਸ ਤਰ੍ਹਾਂ ਦੀ ਆਸ ਰੱਖ। ਜਿਉਂ ਸੁਆਮੀ ਕੋ ਗ੍ਰਿਉ ਸਦਾ, ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਕੂਕਰ ਨੂੰ ਮਾਲਕ ਮਾਰਦਾ ਵੀ ਹੈ, ਲੱਤਾਂ ਮਾਰਦਾ, ਡੰਡੇ ਮਾਰ ਕੇ ਵੀ ਘਰੋਂ ਕੱਢ ਦਿੰਦਾ, ਪਰ ਉਹ ਆਂਦਾ ਜੋ ਕੁਝ ਮਰਜ਼ੀ ਕਰੀ ਜਾ, ਮੈਂ ਤੇਰੇ ਅੱਗੇ ਕਰਜੋਈ ਕਰਦਾ, ਮੈਨੂੰ ਕਿਸੇ ਬਗਾਨੇ ਦੇ ਦਰ ਤੇ ਨਾ ਰੱਖੀ, ਭਾਵੇਂ ਤੂੰ ਜਿੰਨਾ ਮਰਜ਼ੀ ਮਾਰੇ ਪਰ ਮੈਂ ਤੇਰਾ ਦਰ ਨਹੀਂ ਛੱਡ ਕੇ ਜਾਣਾ, ਮੈਂ ਤੇਰੇ ਦਰ ਤੇ। ਇਸੇ ਕਰਕੇ ਗੁਰੂ ਅੱਗੇ ਵੀ ਆਖੀਏ, ਦਾਤਾ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਬਖਸ਼ੇ ਤਾਂ ਗੁਰ ਵਡਿਆਈ, ਇਹ ਬਖਸ਼ ਦੇਵੇ ਤੇ ਤੇਰਾ ਵਡੱਪਣ ਹੈ, ਮਾਲਕਾ ਦਇਆ ਕਰ ਮੇਰੇ ਉੱਤੇ, ਬਖਸ਼ਿਸ਼ ਕਰ, ਮੈਂ ਇਸ ਆਸ ਦੇ ਵਿੱਚ ਹਾਂ, ਕਿਉਂਕਿ ਆਸ ਨਾਲ ਜੀਵਨ ਚੱਲਦਾ, ਮੈਂ ਆਸ ਨਹੀਂ ਤਿਆਗ ਸਕਦਾ। ਇਸੇ ਕਰਕੇ ਆਖਿਆ ਕਹਿ ਰਵਿਦਾਸ, ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਕਹਿੰਦੇ ਮੈਂ ਮਾਲਕਾ ਇਸ ਆਸ ਵਿੱਚ ਹਾਂ, ਤੇ ਸਾਹਿਬ ਕਹਿੰਦੇ ਆਸ ਰੱਖ ਗੁਰੂ ਦੇ ਦਰ ਤੇ, ਜਿੱਦਣ ਵੀ ਝੋਲੀ ਅੱਡਦਾ ਹੈ ਆਸ ਦਾ ਪੱਲਾ ਨਾ ਛੱਡੀ, ਜਿੱਦਣ ਉਹ ਤਰੁੱਠੇਗਾ ਐਸੀਆਂ ਰਹਿਮਤਾਂ ਕਰੇਗਾ, ਝੋਲੀ ਭਰੀ ਮਿਲੇਗੀ। ਕਦੇ ਵੀ ਉਹਦੇ ਦਰ ਤੋਂ ਨਿਰਾਸ਼ ਦੀ ਕਹਾਣੀ ਨਹੀਂ, ਸੰਸਾਰ ਦੇ ਵਿੱਚੋਂ ਬੰਦਾ ਨਿਰਾਸ਼ ਹੁੰਦਾ ਹੈ, ਪਰ ਗੁਰੂ ਦੇ ਦਰ ਤੋਂ ਕਦੇ ਨਿਰਾਸ਼ਤਾ ਨਹੀਂ। ਮਾਲਕ ਮਿਹਰ ਕਰੇ। ਅੱਗੇ ਆਪਾਂ ਜੋ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ, ਉਸ ਬਚਨ ਦੀ ਵਿਚਾਰ ਆਪਾਂ ਪ੍ਰਾਰੰਭ ਕਰਦੇ ਹਾਂ।
ਸੂਹੀ ਮਹੱਲਾ ਚੌਥਾ, ਤਿੰਨੀ ਅੰਤਰ ਹਾਰਿਆ ਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ।
ਇਹ ਪਾਵਨ ਸ਼ਬਦ ਸੋਢੀ ਸੁਲਤਾਨ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੋਣਾ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 733 ਦੇ ਉੱਪਰ ਸੁਭਾਇਮਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਪਹਿਲਾ ਬਚਨ ਕਹਿੰਦੇ ਨੇ, ਤਿੰਨੀ ਅੰਤਰ ਹਰ ਆਰਾਧਿਆ, ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ। ਲਿਲਾਰਾ ਸ਼ਬਦ ਆਇਆ ਮਸਤਕ ਵਾਸਤੇ, ਮੱਥੇ ਤੇ ਲਿਖਿਆ, ਭਾਗ 'ਚ ਲਿਖਿਆ। ਹੁਣ ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਦੋਂ ਭਾਗ ਦੀ ਬਾਤ ਆਉਂਦੀ ਹੈ ਤੇ ਆਪਾਂ ਪੜ੍ਹਦੇ ਹਾਂ ਬਚਨ, ਬਈ ਲਿਖਣ ਵਾਲਾ ਕੌਣ ਆ? ਚੇਤਾ ਰੱਖਣਾ, ਜਿੱਦਣ ਮਾਈ ਸੁਲੱਖਣੀ ਨੇ ਆਖਿਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਵੀ ਸੰਤਾਨ ਦੀ ਦਾਤ ਦਿਓ, ਤੇ ਉਹ ਤੇ ਸਾਹਿਬ ਕਹਿੰਦੇ ਤੇਰੇ ਭਾਗਾਂ 'ਚ ਕੋਈ ਨਹੀਂ, ਚੱਬਾ ਪਿੰਡ, ਤੁਰ ਪਈ ਵਾਪਸ। ਬਾਬਾ ਬੁੱਢਾ ਜੀ ਰਸਤੇ 'ਚ ਮਿਲ ਪਏ, ਕਿੱਦਾਂ ਹੁੰਦਾ ਨਾ ਆਪੋ ਆਪਣਾ ਵਿਸ਼ਵਾਸ ਹੁੰਦਾ, ਮਾਤਾ ਕਿੱਥੋਂ ਆਈ ਹੈ? ਗੁਰੂ ਸਾਹਿਬ ਕੋਲ। ਕਹਿੰਦੇ ਮੈਂ ਨਹੀਂ ਮੰਨਦਾ। ਬਾਬਾ ਬੁੱਢਾ ਜੀ ਕਹਿੰਦੇ ਮੈਂ ਨਹੀਂ ਮੰਨਦਾ ਤੂੰ ਗੁਰੂ ਸਾਹਿਬ ਕੋਲੋਂ ਆਈ ਹੈ। ਆਂਦੀ ਜੀ ਮੈਂ ਤੇ ਬਾਬਾ ਜੀ ਅੱਗੇ ਹੀ ਬੜੀ ਦੁਖੀ ਹਾਂ, ਆਸ ਕੀਤੀ ਸੀ। ਕਹਿੰਦੇ ਕਿਉਂ, ਤੁਸੀਂ ਕਿਉਂ ਨਹੀਂ ਮੰਨਦੇ? ਉਹਨੇ ਆਖਿਆ ਮੈਂ ਵੇਖੇ ਇਸ ਮਾਲਕ ਦੇ ਦਰ ਤੇ ਦੁਨੀਆ ਰੋਂਦੀ ਆਉਂਦੀ ਹੈ ਤੇ ਹੱਸਦੇ ਜਾਂਦੇ ਨੇ, ਪਰ ਤੇਰੇ ਚਿਹਰੇ ਤੇ ਫਿਰ ਸ਼ਿਕਨ ਹੈ, ਗੱਲ ਕੀ ਹੈ? ਕਹਿੰਦੇ ਜੀ ਔਲਾਦ ਸੰਤਾਨ ਦੀ ਬਾਤ ਕੀਤੀ ਸੀ ਉਹਦੇ ਤੇਰੇ ਭਾਗਾਂ 'ਚ, ਤੂੰ ਕੀ ਆਖਿਆ? ਕਹਿੰਦੇ ਜੀ ਮੈਂ ਕੀ ਆਖਣਾ, ਹੱਥ ਜੋੜ ਕੇ ਤੁਰ ਪਈ। ਬਾਬਾ ਬੁੱਢਾ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਸੀ ਕਰਨਾ, ਫਿਰ ਕੀ ਕਰਨਾ ਸੀ? ਜਾ ਕੇ ਜਾ ਤੇ ਮਹਾਰਾਜ ਅੱਗੇ ਬੇਨਤੀ ਕਰੀ, ਜਦੋਂ ਹੁਣ ਆਖਣਗੇ ਨਾ ਵੀ ਤੇਰੇ ਭਾਗਾਂ 'ਚ ਨਹੀਂ ਲਿਖਿਆ, ਤੇ ਹੱਥ ਜੋੜ ਕੇ ਕਹਿ ਦੀ ਲਿਖਣ ਵਾਲਾ ਕਿਹੜਾ ਕੋ ਦੂਜਾ ਹੈ? ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ, ਆਪੇ ਪੱਟੀ ਕਲਮ ਆਪ, ਉੱਪਰ ਲੇਖ ਪੇ ਤੂੰ, ਇੱਕੋ ਕਹੀ ਹੈ ਨਾਨਕਾ ਦੂਜਾ ਕਾਹੇ ਕੂ। ਲਿਖਣ ਵਾਲਾ ਵੀ ਤੇ ਤੂੰ ਹੈ। ਦੁਬਾਰਾ ਗਈ, ਮਹਾਰਾਜ ਕਹਿੰਦੇ ਮਾਤਾ ਤੈਨੂੰ ਫਿਰ ਵੀ ਪਹਿਲਾਂ ਵੀ ਆਖਿਆ ਸੀ ਘੋੜੇ ਤੇ ਚੜੇ ਸਾਹਿਬ, ਤੇਰੇ ਭਾਗਾਂ 'ਚ ਹੈ ਨਹੀਂ। ਕਹਿੰਦੇ ਜੀ ਭਾਗਾਂ 'ਚ ਕਿਹੜਾ, ਕਿਸੇ ਹੋਰ ਨੇ ਲਿਖਣਾ, ਜੇ ਉਦੋਂ ਨਹੀਂ ਲਿਖਿਆ ਹੁਣ ਲਿਖ ਦਿਓ। ਮਹਾਰਾਜ ਹੱਸ ਪਏ ਗੁਰੂ ਹਰਗੋਬਿੰਦ ਸਾਹਿਬ। ਸਤਿਗੁਰੂ ਕਹਿੰਦੇ ਮਾਤਾ ਬੋਲ ਤੇਰੀ ਜ਼ੁਬਾਨ ਦੇ ਨੇ, ਪਰ ਜਿਹੜੇ ਵਿਸ਼ਵਾਸ ਵਿੱਚੋਂ ਇਹ ਬੋਲ ਨਿਕਲੇ ਨੇ ਨਾ, ਉਹ ਵਿਸ਼ਵਾਸ ਅਜੇ ਤੇਰੇ ਅੰਦਰ ਨਹੀਂ ਹੈਗਾ, ਇਹ ਵਿਸ਼ਵਾਸ ਕਿਸੇ ਹੋਰ ਦਾ ਬੋਲ ਰਿਹਾ, ਕਿਉਂਕਿ ਇਹ ਤਾਂ ਕਹਿਣਾ ਹੁੰਦਾ ਤੂੰ ਪਹਿਲਾਂ ਕਹਿ ਦਿੰਦੀ ਹੋ। ਕਹਿੰਦੀ ਜੀ ਬਾਹਰ ਇੱਕ ਬਾਬਾ ਬਿਰਧ ਮਿਲਿਆ ਸੀ, ਉਹਨੇ ਆਖਿਆ। ਇੰਨੇ ਚਿਰ ਨੂੰ ਬਾਬਾ ਬੁੱਢਾ ਜੀ ਆ ਗਏ। ਮਹਾਰਾਜ ਕਹਿੰਦੇ ਧੰਨ ਸਿੱਖੀ, ਗੁਰੂ ਉੱਤੇ ਜਿੱਦਣ ਏਡਾ ਵਿਸ਼ਵਾਸ ਹੋ ਜਾਏ, ਦੁਨੀਆ ਕਵੇ ਨਹੀਂ ਹੋ ਸਕਦਾ, ਤੂੰ ਸਿੱਖਾ ਭਰੋਸਾ ਕਰੀ, ਗੁਰੂ ਕਹਿੰਦਾ ਇਹ ਵੀ ਹੋ ਸਕਦਾ ਹੈ। ਮਾਲਕੋ ਵੀ ਲਲਾਰਾ ਕਹਿੰਦੇ ਉਹਦੀ ਆਰਾਧਨਾ ਉਹ ਕਰਦੇ ਨੇ, ਲਲਾਰਾ ਮੱਥਾ ਕਹਿੰਦੇ ਜਿਨ੍ਹਾਂ ਦੇ ਭਾਗ ਵਿੱਚ ਮਾਲਕ ਨੇ ਲਿਖੀ ਬੰਦਗੀ, ਆਪਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਣਾ ਦੇ ਬੋਲਾਂ ਦਾ ਇੱਕ ਤਰਜਮਾ ਜਿਹੜਾ ਉਹ ਕੀਤਾ ਹੋਇਆ ਹੈ। ਉਹ ਕਹਿੰਦੇ ਆ ਕਿ ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਗ ਅਸਾਡੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਅੱਗੇ ਸਮਝ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਕਹਿੰਦੇ ਉਹ ਲਿਖਦਾ ਹੈ, ਕਹਿੰਦੇ ਉਹ ਫਿਰ ਉਸ ਨੂੰ ਅਰਾਧੇ ਨੇ ਜਿਨ੍ਹਾਂ ਦੇ ਭਾਗਾਂ ਵਿੱਚ ਮਾਲਕ ਨੇ ਇਹ ਨਾਮ ਦੀ ਦਾਤ ਇਹ ਬਖਸ਼ਿਸ਼ ਲਿਖ ਦਿੱਤੀ ਹੈ।
ਜਿਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ।
ਬਖੀਲੀ ਚੁਗਲੀ ਨੂੰ ਕਹਿੰਦੇ, ਨਿੰਦਿਆ ਨੂੰ ਕਹਿੰਦੇ। ਅੰਗ ਦਾ ਮਤਲਬ ਹੈ ਪੱਖ ਕਰਨਾ, ਜਿਨ੍ਹਾਂ ਦੇ ਨਾਲ ਗੁਰੂ ਖਲੋ ਜਾਏ ਉਹਨਾਂ ਦੀ ਕੋਈ ਨਿੰਦਿਆ ਕੋਈ ਚੁਗਲੀ ਕਰਦਾ ਨਾ, ਉਹ ਸੱਚ ਜਾਣਿਓ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਪਿਆ ਮਾਰਦਾ, ਆਪਣੇ ਹੱਥੀਂ ਆਪਣੀ ਜੜ ਆਪ ਉਪੱਟੈ। ਭਾਈ ਸਾਹਿਬ ਭਾਈ ਗੁਰਦਾਸ ਜੀ ਰੱਬ ਦੇ ਪਿਆਰੇ ਦੇ ਨਾਲ ਅੜਦਾ ਹੈ, ਜਿਨ੍ਹਾਂ ਦਾ ਅੰਗ ਉਹ ਮਾਲਕ ਕਰਦਾ ਹੈ। ਅਸੀਂ ਕਈ ਵਾਰੀ ਕਹਿੰਦੇ ਨਾ ਜੀ ਹਜ਼ਾਰਾਂ ਬਾਹਾਂ ਵਿਰੋਧ 'ਚ ਉੱਠ ਪਈਆਂ, ਅਤੇ ਮਹਾਰਾਜ ਦੇ ਬਚਨਾਂ ਦੀ ਵਡਿਆਈ ਕਰਦਿਆਂ ਭੱਟ ਸਾਹਿਬਾਨ ਕਹਿੰਦੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੋ, ਲੱਖਾਂ ਬਾਹਾਂ ਵੀ ਤੋੜ ਕੇ ਰੱਖ ਦਿੰਦਾ। ਜਾਮ ਗੁਰੂ ਹੋਏ ਵੱਲ ਕਹਿੰਦੇ ਲੱਖ ਬਾਹੇ ਕਿਆ ਕਿਜੇ, ਕਹਿੰਦੇ ਉਹ ਲੱਖਾਂ ਬਾਹਾਂ ਵੀ ਜਿਹੜੀਆਂ ਨੇ ਕੁਝ ਨਹੀਂ ਵਿਗਾੜ ਸਕਦੀਆਂ। ਕਹਿੰਦੇ ਫਿਰ ਕੋਈ ਵਿਰੋਧ ਵਿੱਚ ਹੈ, ਨਿੰਦਿਆ ਵਿੱਚ ਹੈ, ਨਿੰਦਿਆ ਤਾਂ ਵੈਸੇ ਕਿਸੇ ਦੀ ਵੀ ਮਾੜੀ ਹੈ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁੱਖ ਮੁਗਧ ਕਰਨ, ਪਰ ਇਹ ਬਿਮਾਰੀ ਐਡੀ ਭੈੜੀ ਹੈ ਬੰਦਾ ਛੱਡ ਨਹੀਂ ਪਾਉਂਦਾ। ਨਿੰਦਿਆ ਉਦੋਂ ਕਰਦਾ ਜਦੋਂ ਆਪਣੇ ਆਪ ਨੂੰ ਚੰਗਾ ਸਮਝਦਾ, ਦੂਜੇ ਨੂੰ ਮਾੜਾ ਕਹਿੰਦਾ। ਅਤੇ ਸੁਖਮਣੀ ਸਾਹਿਬ ਵਿੱਚ ਇੱਕ ਮੰਤਰ ਦਿੱਤਾ, ਸਮੇਂ ਦੀ ਨਜ਼ਾਕਤ ਅਨੁਸਾਰ ਇੱਕੋ ਪੰਕਤੀ ਕਵਾਂ। ਮਹਾਰਾਜ ਕਹਿੰਦੇ ਹੈ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਕੀ ਕਰਨਾ ਫਿਰ? ਕਹਿੰਦੇ ਆਪਸ ਕੋ ਜਾਣੈ, ਕਹਿੰਦੇ ਆਪਣੇ ਆਪ ਨੂੰ ਸਭਨਾ ਤੋਂ ਮੰਦਾ ਸਮਝ ਲੈ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਆਪਣੇ ਆਪ ਨੂੰ ਸਭ ਨਾਲੋਂ ਮਾੜਾ ਗਿਣ, ਮੇਰੇ ਨਾਲੋਂ ਸਾਰੀ ਦੁਨੀਆ ਹੀ ਚੰਗੀ ਹੈ। ਕਿਸੇ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਪੈ ਗਈ, ਪਰ ਹੁੰਦਾ ਕੀ ਹੈ, ਇਹੋ ਹੀ ਕਹੀ ਜਾਂਦਾ ਸਾਰੀ ਦੁਨੀਆ ਹੀ ਵਿਗੜ ਗਈ ਜੀ, ਸਾਰੇ ਲੋਕ ਹੀ ਵਿਗੜੇ ਫਿਰਦੇ ਆ, ਲੋਕਾਂ ਦਾ ਬੜਾ ਬੁਰਾ ਹਾਲ ਹੈ ਜੀ। ਤੇਰਾ ਕਿੰਨਾ ਕੁ ਚੰਗਾ ਹੈ ਭਾਈ, ਆਪਣੇ ਵੱਲ ਤੇ ਵੇਖਣਾ, ਦੁਨੀਆ ਦਾ ਬਹੁਤ ਬੁਰਾ ਹਾਲ ਹੈ ਪਰ ਆਪਣੇ ਵੱਲ ਤੇ ਕਦੀ ਧਿਆਨ ਹੀ ਨਹੀਂ ਮਾਰਿਆ। ਸਤਿਗੁਰਾਂ ਦੀ ਬਾਣੀ, ਮਹਾਰਾਜ ਕਹਿੰਦੇ ਪਹਿਲਾਂ ਆਪਣੇ ਤੇ ਉਂਗਲ ਰੱਖ ਕੇ ਗੱਲ ਕਰ, ਦੂਸਰੇ ਨੂੰ ਬਾਅਦ 'ਚ ਕਵੀ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਕਹਿੰਦੇ ਜਿਨ੍ਹਾਂ ਦਾ ਪੱਖ ਉਹ ਮਾਲਕ ਕਰਦਾ ਹੈ।
ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ, ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ।
ਮੇਰਿਆ ਮਨਾ ਉਸ ਹਰੀ ਨੂੰ ਧਿਆ, ਉਹਦੀ ਆਰਾਧਨਾ ਕਰ, ਉਹਦੇ ਨਾਲ ਹਰ ਵਕਤ ਰਿਹਾ ਕਰ, ਜਿਹੜਾ ਤੇਰੇ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਨੂੰ ਕੱਟਣ ਵਾਲਾ ਹੈ, ਤੇਰੇ ਸਭ ਦੁੱਖਾਂ ਨੂੰ ਨਿਬੇੜਨ ਵਾਲਾ ਹੈ, ਕਿਉਂਕਿ ਉਹਦਾ ਨਾਮ ਉਹਦੀ ਯਾਦ ਸਭ ਦੁੱਖਾਂ ਨੂੰ ਭੰਜਨ ਕਰ ਦੇਣ ਵਾਲੀ। ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਮਹਾਰਾਜ ਨੇ ਕੀਤੇ ਨਾ ਬੀਬੀ ਰਜਨੀ ਦੇ ਵਾਰੇ ਨਿਆਰੇ, ਕੀਤੀਆਂ ਬਖਸ਼ਿਸ਼ਾਂ, ਸਭ ਕੁਝ ਭੰਜ ਦਿੱਤਾ। ਜਿੱਦਣ ਉਹ ਦਾਤਾ ਤਰੁੱਠਦਾ, ਸਾਹਿਬ ਕਹਿੰਦੇ ਮੇਰਿਆ ਮਨਾ ਉਹਨੂੰ ਧਿਆ, ਉਹਦੀ ਆਰਾਧਨਾ ਵਿੱਚ ਜੁੜ, ਜਿਹੜਾ ਜਨਮਾਂ ਜਨਮਾਂਤਰਾਂ ਦੇ ਦੁੱਖ ਨਿਵਾਰਨ ਹਾਰਾ, ਖਤਮ ਕਰਨ ਵਾਲਾ ਹੈ।
ਰਹਾਉ ਤੁਰ ਭਗਤ ਜਨਾ ਕਉ ਬਖਸਿਆ, ਹਰ ਅੰਮ੍ਰਿਤ ਭਗਤ ਭੰਡਾਰਾ।
ਭੰਡਾਰੇ ਭਰੇ ਪਏ ਉਹਦੇ ਘਰ ਵਿੱਚ ਭਗਤੀ ਦੇ, ਕੋਈ ਤੋਟ ਨਹੀਂ ਹੈ। ਇਹ ਨਹੀਂ ਵੀ ਇੱਕ ਨੂੰ ਦਿੱਤਾ ਤਿੰਨ ਖੁੱਟ ਜਾਏਗਾ। ਰੋਜ਼ ਰਹਿ ਰਾਜ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ। ਕਹਿੰਦੇ ਮਾਲਕ ਜੀ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਕਹਿੰਦੇ ਉਹ ਆਪਣੇ ਪਿਆਰਿਆਂ ਨੂੰ ਫਿਰ ਦਾਤਾ ਐਸੇ ਭੰਡਾਰੇ ਵਰਤਾਉਣੇ ਕਰਦੇ ਹਨ।
ਮੂਰਖ ਹੋਵੇ ਸੋ ਉਨ ਕੀ ਰੀਸ ਕਰੇ, ਤਿਸ ਹਾਲਤ ਪਲਤ ਮੋਹ ਕਾਰਾ।
ਕਹਿੰਦੇ ਮੂਰਖ ਹੈ ਜਿਹੜਾ ਐਸੇ ਰੱਬ ਦੇ ਪਿਆਰਿਆਂ ਦੀ ਰੀਸ ਕਰਨ ਦਾ ਯਤਨ ਕਰਦਾ, ਬਰਾਬਰਤਾ ਕਰਨ ਦਾ ਯਤਨ ਕਰਦਾ, ਔਰ ਜੇ ਕਰਦਾ ਤੇ ਹਲਤ ਪਲਤ ਲੋਕ ਤੇ ਪਰਲੋਕ ਵਿੱਚ ਮੂੰਹ ਕਾਲਾ ਹੋ ਜਾਂਦਾ। ਦੋ ਤਪਿਆਂ ਦੀ ਗੱਲ ਆਏਗੀ, ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ, ਜਿਨ੍ਹਾਂ ਨੇ ਗੁਰੂ ਦੀ ਬਰਾਬਰਤਾ ਇੱਕਾਂ ਦਾ ਸੀ ਮੀਂਹ ਪਵਾ ਦੇਂਗੇ, ਦੂਸਰਾਂ ਦਾ ਸੀ ਪੰਗਤ ਬਣਾ ਕੇ ਧਰਮ ਭ੍ਰਿਸ਼ਟ ਪੈ ਕਰਦੇ ਨੇ, ਲੇਕਿਨ ਦੋਨਾਂ ਦਾ ਹੀ ਮੂੰਹ ਕਾਲਾ ਹੋਇਆ। ਜਿਨ੍ਹੇ ਵੀ ਗੁਰੂ ਦੇ ਨਾਲ ਰੱਬ ਦੇ ਪਿਆਰੇ ਨਾਲ ਟੱਕਰ ਲਈ, ਉਹਦੀ ਬਰਾਬਰੀ ਕਰਨ ਦਾ ਯਤਨ ਕੀਤਾ, ਕਹਿੰਦੇ ਭਾਈ ਮੂਰਖ ਹੈ ਔਰ ਆਪਣਾ ਲੋਕ ਤੇ ਪ੍ਰਲੋਕ ਦੋਨੋਂ ਗਵਾ ਕੇ ਬਹਿ ਜਾਂਦਾ ਹੈ।
ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ।
ਉਹੀ ਅਸਲ ਵਿੱਚ ਭਗਤ ਹੈ, ਉਹੀ ਸੇਵਕ ਹੈ ਜਿਹਨੂੰ ਉਹਦਾ ਨਾਮ ਪਿਆਰਾ ਲੱਗਦਾ ਹੈ, ਜਿਹਨੂੰ ਉਹਦੀ ਯਾਦ ਉਹਦੀ ਆਰਾਧਨਾ, ਜਿਹੜਾ ਕਹਿੰਦਾ ਗੁਰਮਿਲ ਲੱਧਾ ਜੀ ਰਾਮ ਪਿਆਰਾ, ਰਾਮ ਕਹਿੰਦੇ ਉਹੀ ਭਗਤ ਉਹੀ ਸੇਵਕ ਹੈ।
ਤਿੰਨ ਕੀ ਸੇਵਾ ਤੇ ਹਰ ਪਾਈਆ ਸਿਰ ਨਿੰਦਕ ਕੈ ਪਵੈ ਇਸ਼ਾਰਾ।
ਕਹਿੰਦੇ ਉਹਨਾਂ ਅੱਗੇ ਤੇ ਨਿਮ ਕੇ ਕੁਛ ਪ੍ਰਾਪਤ ਕਰੀਦਾ, ਨਿੰਦਿਆ ਕਰੀਏ ਮਾੜਾ ਕਹੀਏ ਬਰਾਬਰਤਾ ਕਰੀਏ ਤੇ ਸਿਰ ਵਿੱਚ ਸੁਆਹ ਹੀ ਪੈਂਦੀ, ਅਖੀਰ ਪ੍ਰਾਪਤ ਕੁਝ ਨਹੀਂ ਹੁੰਦਾ, ਅਖੀਰ ਉਹਦਾ ਰਿਜ਼ਲਟ ਸਿਰ ਵਿੱਚ ਸੁਆਹ ਹੀ ਪੈ ਕੇ ਨਿਕਲਦਾ ਹੈ।
ਜਿਸ ਕਰ ਵਿਰਤੀ ਸੋਈ ਜਾਣ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ।
ਕਹਿੰਦੇ ਜਿਹਦੇ ਅੰਦਰ ਇਹ ਕੁਝ ਵਾਪਰ ਰਿਹਾ ਨਾ ਅੰਦਰ ਦੀ, ਇਸ ਤਰੀਕੇ ਦੇ ਨਾਲ ਜਿਹੜਾ ਨਿੰਦਿਆ ਚੁਗਲੀ ਵਿੱਚ ਜੁੜਿਆ ਹੋਇਆ ਹੈ, ਕਹਿੰਦੇ ਗੁਰੂ ਨਾਨਕ ਪੂਛ ਕਰੋ ਵਿਚਾਰਾ। ਮਹਾਰਾਜ ਕਹਿੰਦੇ ਅਸੀਂ ਤਾਂ ਤੈਨੂੰ ਗੁਰੂ ਤੋਂ ਪੁੱਛ ਕੇ ਬਾਤ ਕਹਿ ਰਹੇ ਹਾਂ ਬਈ ਆਹ ਕੁਝ ਬਣਦਾ ਜਦੋਂ ਬੰਦਾ ਇਹੋ ਜਿਹਾ ਰਸਤਾ ਅਖਤਿਆਰ ਕਰ ਲੈਂਦਾ, ਚੁਗਲੀ ਨਿੰਦਿਆ ਵਾਲਾ ਰੱਬ ਦੇ ਪਿਆਰੇ ਨਾਲ ਅੜਨਾ, ਇਹੋ ਜਿਹਾ ਕੁਝ ਕਰਨਾ ਵੈਰ ਵਿਰੋਧ, ਕਹਿੰਦੇ ਫਿਰ ਉਹਨਾਂ ਦਾ ਅਖੀਰ ਇਹੋ ਜਿਹਾ ਕੁਝ ਹੁੰਦਾ, ਤੈਨੂੰ ਗੁਰੂ ਦੇ ਦਰ ਦੀ ਵਿਚਾਰ ਪੈ। ਕਹਿੰਦੇ ਹਾਂ
ਚਹੁ ਪੀੜੀ ਆਦ ਜੁਗਾਦ ਬਖੀਲੀ ਕਿਨੈ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ।
ਕਹਿੰਦੇ ਚਹੁ ਪੀੜੀ ਇਹਦਾ ਅਰਥ ਚਾਰ ਯੁੱਗ ਵੀ ਕੀਤਾ ਹੈ, ਬਈ ਜਦੋਂ ਵੀ ਆਦ ਜੁਗਾਦ ਸ਼ੁਰੂ ਤੋਂ ਲੈ ਕੇ ਜਿਹਨੇ ਵੀ ਇਸ ਬਖੀਲੀ ਨਿੰਦਿਆ ਵਿੱਚ ਪੈਣਾ ਕੀਤਾ ਹੈ, ਚਾਹੇ ਉਹ ਗੁਰੂ ਨਾਨਕ ਦੇ ਘਰ ਦਾ ਤਖ਼ਤ ਹੋਵੇ, ਜੇ ਕਿਸੇ ਨੇ ਵੈਰ ਵਿਰੋਧ ਚੁਗਲੀ ਨਿੰਦਿਆ ਬਖੀਲੀ ਤੱਕ ਪਹੁੰਚ ਕੇ, ਚਾਹੇ ਉਹ ਬਾਬਾ ਪ੍ਰਿਥੀ ਚੰਦ ਹੈ, ਬਾਬਾ ਰਾਮ ਰਾਏ ਹੈ, ਧੀਰ ਮੱਲ ਹੈ, ਬਥੇਰੇ ਯਤਨ ਕੀਤੇ, ਲੇਕਿਨ ਉਸ ਮਾਲਕ ਦੇ ਦਰ ਨੂੰ ਪ੍ਰਾਪਤ ਨਾ ਹੋ ਸਕੇ, ਕਿਉਂਕਿ ਉਸ ਮਾਲਕ ਦੇ ਦਰ ਤੇ ਤਾਂ ਉਹ ਪ੍ਰਵਾਨ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਕਿਰਪਾ ਕਰੇ ਅਸੀਂ ਵੀ ਇਹਨਾਂ ਅਲਾਮਤਾਂ ਤੋਂ ਤੌਬਾ ਕਰਕੇ ਗੁਰੂ ਦਾ ਬਚਨ ਜੀਵਨ ਵਿੱਚ ਕਮਾ ਸਕੀਏ ਔਰ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣੀਏ। ਕੋਟਾਨ ਕੋਟਾਨ ਸ਼ੁਕਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਆਪਣੇ ਦਰ ਘਰ ਦੀ ਸ਼ੋਭਾ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟਾਨ ਧੰਨਵਾਦ ਸ਼ੁਕਰਾਨਾ ਆਪ ਸੰਗਤਾਂ ਦਾ ਔਰ ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਔਰ ਪ੍ਰਧਾਨ ਜੀ ਭਾਈ ਗੋਬਿੰਦ ਸਿੰਘ ਜੀ ਸਭ ਦਾ ਤਹਿ ਦਿਲੋਂ ਧੰਨਵਾਦ। ਵੀਰ ਜੀ ਹੁਣਾਂ ਨੇ ਨਾਲ ਬਾਣੀ ਪੜ੍ਹਨ ਦੀ ਸੇਵਾ ਕੀਤੀ ਹੈ, ਸਤਿਗੁਰੂ ਸੇਵਾ ਥਾਂਏ ਪਾਉਣ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿਸ ਕਰ ਵਿਰਤੀ ਸੋਈ ਜਾਣ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ ਚਹੁ ਪੀੜੀ ਆਦ ਜੁਗਾਦ ਬਖੀਲੀ ਕਿਨੈ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ